ਪੈਰਾ ਤੀਰਅੰਦਾਜ਼ੀ ਹੈ। ਇਸੇ ਤਰ੍ਹਾਂ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਸ਼ਮੀ ਪੁਰਸਕਾਰ ਲੈਣ ਲਈ ਸਮਾਗਮ ਵਿਚ ਮੌਜੂਦ ਸੀ। ਉਸਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 7 ਮੈਚਾਂ ਵਿੱਚ 25 ਵਿਕਟਾਂ ਲੈ ਕੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਹਾਲ ਹੀ ਵਿੱਚ 17 ਗ੍ਰੈਂਡ ਮਾਸਟਰ ਬਣੀ ਆਰ ਵਿਸ਼ਾਲੀ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਸਟਾਰ ਗ੍ਰੈਂਡ ਮਾਸਟਰ ਆਰ ਪ੍ਰਗਨਾਨੰਦ ਦੀ ਵੱਡੀ ਭੈਣ ਹੈ। ਉਧਰ ਇਨਫੋਰਸਮੈਂਟ ਡਾਇਰੈਕਟਰ ਨੇ ਨੌਕਰੀਆਂ ਬਦਲੇ ਰੇਲਵੇ ਦੀ ਜ਼ਮੀਨ ਮਾਮਲਿਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿੱਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ ਉਨ੍ਹਾਂ ਦੀ ਸੰਸਦ ਮੈਂਬਰ ਪੀ ਸੀਮਾ ਭਾਰਤੀ ਸਣੇ ਕੁਝ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਯਾਦਵ ਦੀ ਇੱਕ ਹੋਰ ਧੀ ਹੇਮਾ ਯਾਦਵ, ਯਾਦਵ ਪਰਿਵਾਰ ਦੇ ਕਥਿਤ ਕਰੀਬੀ ਅਮਿਤ ਕਟਿਆਲ, ਰੇਲਵੇ ਮੁਲਾਜ਼ਮ ਦੇ ਕਥਿਤ ਲਾਭਪਾਤਰੀ ਹਿਰਦੇ ਆਨੰਦ ਚੌਧਰੀ, ਦੋ ਫਰਮਾਂ ਏਕੇਫ ਇਨਫੋਰ ਸਿਸਟਮਸ ਪ੍ਰਾਈਵੇਟ ਲਿਮਿਟਡ ਅਤੇ ਈਬੀ ਐਕਸਪੋਰਟਸ ਪ੍ਰਾਈਵੇਟ ਲਿਮਿਟਡ, ਉਹਨਾਂ ਦੇ ਸਾਂਝੇ ਡਾਇਰੈਕਟਰ ਸ਼ਰੀਕੁਲ ਬਾਰੀ ਦਾ ਨਾਂ ਵੀ ਸ਼ਾਮਿਲ ਹੈ। ਸੂਤਰਾਂ ਨੇ ਕਿਹਾ ਕਿ 4700 ਸਫ਼ਿਆਂ ਦੀ ਚਾਰਜਸ਼ੀਟ ਵਿੱਚ ਜਿਸ ਨਾਲ ਨੱਥੀ ਦਸਤਾਵੇਜ਼ ਵੀ ਸ਼ਾਮਲ ਹਨ, ਵਿੱਚ 7 ਮੁਲਜ਼ਮਾਂ ਨੂੰ ਲੜੀਬੱਧ ਕੀਤਾ ਗਿਆ ਹੈ। ਸ਼ਿਕਾਇਤ ਪੀਐਮਐਲਏ ਕੋਰਟ 'ਚ ਦਾਖਲ ਕੀਤੀ ਗਈ ਸੀ, ਜਿਸ ਨੂੰ 16 ਜਨਵਰੀ ਲਈ ਸੂਚੀਬੱਧ ਕੀਤਾ ਗਿਆ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਈਡੀ ਨੂੰ ਚਾਰਜਸ਼ੀਟ ਤੇ ਦਸਤਾਵੇਜ਼ਾਂ ਦੀ ਈ ਕਾਪੀ ਅੱਜ ਤੱਕ ਦਾਇਰ ਕਰਨ ਦੀ ਹਦਾਇਤ ਕੀਤੀ ਸੀ। ਈਡੀ ਨੇ ਇਸ ਕੇਸ ਵਿੱਚ ਕਟਿਆਲ ਨੂੰ ਪਿਛਲੇ ਸਾਲ ਨਵੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਦਕਿ ਲਾਲੂ ਪ੍ਰਸਾਦ ਨੂੰ ਏਜੰਸੀ ਨੇ ਸੰਮਨ ਕੀਤਾ ਹੋਇਆ ਹੈ, ਪਰ ਉਹ ਅਜੇ ਤੱਕ ਪੇਸ਼ ਨਹੀਂ ਹੋਏ। ਉਨ੍ਹਾਂ ਦਾ ਪੁੱਤਰ ਤੋਂ ਬਿਹਾਰ ਸਰਕਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਇੱਕ ਵਾਰ ਏਜੰਸੀ ਅੱਗੇ ਪੇਸ਼ ਹੋ ਚੁੱਕਾ ਹੈ। ਤੇਜਸਵੀ ਨੂੰ ਪੁੱਛ ਪੜਤਾਲ ਲਈ ਮੁੜ ਸੱਦਿਆ ਗਿਆ ਹੈ। ਏਜੰਸੀ ਵੱਲੋਂ ਜਲਦ ਹੀ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੇ ਜਾਣ ਦੀ ਉਮੀਦ ਹੈ। ਈਡੀ ਰਾਬੜੀ ਦੇਵੀ, ਆਰਜੇਡੀ ਰਾਜ ਸਭਾ ਮੈਂਬਰ ਸੀਮਾ ਭਾਰਤੀ ਤੇ ਲਾਲੂ ਪ੍ਰਸਾਦ ਯਾਦਵ ਦੀਆਂ ਦੋ ਹੋਰ ਧੀਆਂ ਚੰਦਾ ਯਾਦਵ ਤੇ ਰਾਗਨੀ ਯਾਦਵ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਕੇਸ ਉਸ ਵੇਲੇ ਦਾ ਹੈ ਜਦੋਂ ਕਿ ਲਾਲੂ ਪ੍ਰਸਾਦ ਯਾਦਵ UPA ਇੱਕ ਸਰਕਾਰ ਦੇ ਰੇਲ ਮੰਤਰੀ ਸਨ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਕਿ 2004 ਤੋਂ 2009 ਦਰਮਿਆਨ ਇਹ ਲੋਕਾਂ ਨੂੰ ਭਾਰਤੀ ਰੇਲਵੇ ਦੀਆਂ ਕਈ ਜ਼ੋਨਾਂ ਵਿੱਚ ਗਰੁੱਪ ਡੀ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ ਤੇ ਬਦਲੇ ਵਿੱਚ ਰਿਸ਼ਵਤ ਵਜੋਂ ਉਨ੍ਹਾਂ ਕੋਲੋਂ ਤਤਕਾਲੀ ਰੇਲ ਮੰਤਰੀ ਯਾਦਵ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਸਬੰਧਤ ਕੰਪਨੀ EK ਇਨਫੋਰ ਸਿਸਟਮਸ ਪ੍ਰਾਈਵੇਟ ਲਿਮਿਟਡ ਦੇ ਨਾਂ ਉੱਤੇ ਜ਼ਮੀਨਾਂ ਤਬਦੀਲ ਕੀਤੀਆਂ ਗਈਆਂ ਹਨ। ਉਧਰ ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਰਾਵਲਪਿੰਡੀ ਚ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਉਤੇ ਹਮਲੇ ਦੇ ਇੱਕ ਕੇਸ ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਪਿਛਲੇ ਸਾਲ 9 ਮਈ ਨੂੰ ਵਾਪਰੀ ਸੀ। ਦੱਸਣਯੋਗ ਕਿ ਹਾਲ ਹੀ ਵਿੱਚ ਸਾਈਫਰ ਕੇਸ ਚ ਇਮਰਾਨ ਦੇ ਰਿਲੀਜ਼ ਵਾਰੰਟ ਜਾਰੀ ਕੀਤੇ ਗਏ ਹਨ। ਰਾਵਲਪਿੰਡੀ ਵਿੱਚ ਇੱਕ ਅੱਤਵਾਦੀ ਵਿਰੋਧੀ ਅਦਾਲਤ ਨੇ 9 ਮਈ ਦੇ ਕੇਸਾਂ ਵਿੱਚ ਪਾਕਿਸਤਾਨੀ ਤਹਿਰੀਕੇ ਇਨਸਾਫ਼ ਦੇ ਬਾਨੀ ਇਮਰਾਨ ਨੂੰ ਸੰਮਨ ਭੇਜੇ ਸਨ, ਜੋ ਕਿ ਪਹਿਲਾਂ ਹੀ ਸਾਈਫਰ ਦੇ ਭ੍ਰਿਸ਼ਟਾਚਾਰ ਕੇਸ ਵਿੱਚ ਜੇਲ੍ਹ ਵਿੱਚ ਹਨ। ਐਕਵਾਡੋਰ ਵਿੱਚ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦੌਰਾਨ ਨਕਾਬਪੋਸ਼ ਬਦਮਾਸ਼ ਬੰਦੂਕਾਂ ਅਤੇ ਧਮਾਕਾਖੇਜ ਸਮੱਗਰੀ ਨਾਲ ਨਿਊਜ਼ ਚੈਨਲ ਦੇ ਸੈੱਟ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਸਟਾਫ ਨੂੰ ਵੀ ਧਮਕਾਇਆ। ਸਾਰੇ ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਕਾਬਪੋਸ਼ ਬਦਮਾਸ਼ਾਂ ਦੀਆਂ ਬੰਦੂਕਾਂ ਅਤੇ ਧਮਾਕੇਖੇਜ ਸਮੱਗਰੀ ਜ਼ਬਤ ਕਰ ਲਈ ਗਈ ਹੈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਨੂੰ ਅੱਤਵਾਦੀ ਘਟਨਾ ਹੀ ਸਮਝਣਾ ਚਾਹੀਦਾ ਹੈ। ਇਸ ਦੌਰਾਨ ਰਾਸ਼ਟਰਪਤੀ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਜਿਸ ਵਿੱਚ ਕਿਹਾ ਗਿਆ ਕਿ ਇਹ ਦੱਖਣੀ ਅਮਰੀਕੀ ਦੇਸ਼ ਵਿੱਚ ਅੰਦਰੂਨੀ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਇਜ਼ਰਾਈਲੀ ਸੈਨਾ ਨੇ ਖਾਨ ਯੂਨਸ 'ਚ ਕਾਰਵਾਈ ਕੀਤੀ ਤੇਜ਼। ਟੈਕਸਾਸ ਦੇ ਇਤਿਹਾਸਿਕ ਹੋਟਲ 'ਚ ਹੋਇਆ ਧਮਾਕਾ। ਗੈਬਰੀਅਲ ਐਟਲ ਬਣੇ ਫਰਾਂਸ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ। ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ। ਭੂਟਾਨ 'ਚ ਸੰਸਦੀ ਚੋਣਾਂ ਵਿੱਚ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਜੇਤੂ। ਸ਼ਮੀ ਨੂੰ ਅਰਜੁਨ ਤੇ ਚਿਰਾਗ ਰੰਕੀ ਰੈਡੀ ਨੂੰ ਖੇਲ ਰਤਨ ਪੁਰਸਕਾਰ। ਨੌਕਰੀ ਬਦਲੇ ਜ਼ਮੀਨ 'ਚ ਈਡੀ ਦੀ ਚਾਰਜਸ਼ੀਟ 'ਚ ਲਾਲੂ ਦੀ ਪਤਨੀ ਅਤੇ ਧੀ ਨਾਮਜ਼ਦ। ਇਮਰਾਨ ਹੁਣ ਫੌਜੀ ਹੈੱਡਕੁਆਰਟਰ ਤੇ ਹਮਲੇ ਦੇ ਕੇਸ 'ਚ ਗ੍ਰਿਫ਼ਤਾਰ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋਅ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਹੈ।
Bollywood new season Sunday watch free on CBC Gem.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਚੋਖੀ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜੋ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ, ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ, ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
वहम गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Kar. Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਸਾਡੇ ਸਟੂਡੀਓ ਦਾ ਨੰਬਰ 416-620-1617-4161-662-01778। ਅਸੀਂ ਚਾਹਾਂਗੇ ਕਿ ਸਾਡੀ ਗੱਲਬਾਤ ਸੁਣਨ ਤੋਂ ਬਾਅਦ ਤੁਸੀਂ ਜ਼ਰੂਰ ਇਹਦੇ ਵਿੱਚ ਸ਼ਮੂਲੀਅਤ ਕਰੋ, ਆਪਣਾ ਯੋਗਦਾਨ ਹਿੱਸਾ ਜ਼ਰੂਰ ਪਾਓ। ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ, ਦ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਦੇ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਹੈ ਤੇ ਟੈਕਸਪੇਅਰ ਤੋਂ ਸਾਨੂੰ ਇਹ ਲੱਗਦਾ ਕਿ ਗੱਲ ਸਾਡੇ ਬਾਰੇ ਹੋ ਰਹੀ ਹੈ। ਸਾਡੇ ਬਾਰੇ ਮਤਲਬ ਮੇਰੇ ਵਰਗਿਆਂ ਬਾਰੇ, ਜਿਹੜੇ ਆਪਣੀ ਮਿਹਨਤ ਨਾਲ ਰੁਜ਼ਗਾਰ ਕਰਦੇ ਆ ਤੇ ਇਹਨਾਂ ਦੀ ਟੈਕਸ ਕੱਟੇ ਜਾਣ ਦੀ ਜੋ ਪਰਸੈਂਟੇਜ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। ਅਸੀਂ ਆਪਣੇ ਤਨਖਾਹਾਂ ਵਿੱਚੋਂ 15 ਤੋਂ ਲੈ ਕੇ 20-25 ਕਈ ਵਾਰ 30-35 ਤੱਕ ਵੀ ਪਰਸੈਂਟ ਤੱਕ ਵੀ ਟੈਕਸ ਘਟਾ ਲੈਂਦੇ ਹਾਂ, ਪਰ ਉਸ ਦੇ ਮੁਕਾਬਲੇ ਵਿੱਚ ਉਹਨੇ ਬੈਨੀਫਿਟ ਦਾ ਸ਼ਬਦ ਬਿਲਕੁਲ ਗਲਤ ਹੈ, ਰਿਲੀਫ ਨਹੀਂ ਮਿਲਦਾ। ਜਿੰਨਾ ਟੈਕਸ ਘਟਾਇਆ ਜਾਂਦਾ ਹੈ, ਜਿਸ ਤਰ੍ਹਾਂ ਟੈਕਸ ਵਸੂਲਿਆ ਜਾ ਰਿਹਾ, ਜਿਵੇਂ ਅੱਜ ਟੋਰਾਂਟੋ ਦੇ ਵਿੱਚ ਵੀ ਹੁਣ ਪ੍ਰੋਪਰਟੀ ਟੈਕਸ ਦੇ ਉੱਤੇ ਗੱਲਬਾਤ ਹੋਣੀ ਹੈ ਤੇ ਇਹ ਕਹਿੰਦੇ ਸਿਗਨੀਫਿਕੈਂਟ ਵਾਧਾ ਹੋਣਾ, ਬੜਾ ਤੇਜ਼ ਵਾਧਾ ਹੋ ਸਕਦਾ, ਪਰ ਉਸ ਤਰ੍ਹਾਂ ਸਹੂਲਤਾਂ ਨਹੀਂ ਮਿਲਦੀਆਂ। ਸਾਨੂੰ ਬਾਅਦ ਚ ਕਹਿ ਦਿੰਦੇ ਜਾਂ ਤਾਂ ਤੁਹਾਡਾ ਟੈਕਸ ਨਹੀਂ ਵਧੂਗਾ ਜਾਂ ਫਿਰ ਆਪਣੇ ਸਹੂਲਤਾਂ ਚ ਕਟੌਤੀ ਕਰ ਲਓ, ਤੇ ਇਹੀ ਗੱਲਬਾਤ ਚੱਲਦੀ ਰਹਿੰਦੀ ਹੈ। ਤੇ ਫਿਰ ਹੁੰਦਾ ਕਿ ਟੈਕਸ ਪੇਅਰ ਫੈਡਰੇਸ਼ਨ ਕੰਮ ਕਿਹਦੇ ਵਾਸਤੇ ਕਰਦੀ ਹੈ, ਵਟ ਇਜ਼ ਟੈਕਸ ਪੇਅਰ, ਵਟ ਇਜ਼ ਮੈਂਟ ਬਾਏ ਅ ਟੈਕਸ ਪੇਅਰ, ਟੈਕਸ ਪੇਅਰ ਹੁੰਦਾ ਕੌਣ ਹੈ, ਉਹਦੀ ਡੈਫੀਨੇਸ਼ਨ ਕੀ ਹੈ। ਇਹੋ ਜਿਹੀਆਂ ਸੰਸਥਾਵਾਂ ਲੱਗਦਾ ਤੇ ਹੈ ਕਿ ਲੋਕਾਂ ਦੀ ਗੱਲ ਕਰਦੀਆਂ, ਪਰ ਗੱਲ ਬਹੁਤ ਘੱਟ ਆਮ ਲੋਕਾਂ ਦੀ ਹੁੰਦੀ ਹੈ, ਤੇ ਇਹ ਵੀ ਐਗਰੀ ਕਰ ਜਾਂਦੀਆਂ ਨੇ ਕਿ ਸਰਕਾਰਾਂ ਬਹੁਤ ਪੈਸਾ ਲੁਟਾ ਰਹੀਆਂ ਨੇ। ਤੇ ਜਦੋਂ ਕਿਸੇ ਨੂੰ ਬੇਲ ਆਊਟ ਜਾਂ ਕੋਈ ਡੋਲ ਆਊਟ ਪੈਕੇਜਸ ਦਿੱਤੇ ਜਾਂਦੇ ਆ ਵੱਡੇ ਵੱਡੀਆਂ ਕਾਰਪੋਰੇਸ਼ਨਾਂ ਨੂੰ, ਉਦੋਂ ਉਸ ਤਰ੍ਹਾਂ ਦੀ ਆਵਾਜ਼ ਨਹੀਂ ਸੁਣਾਈ ਦੇਗੀ। ਜਿਵੇਂ ਅਧਿਆਪਕ ਭਰਤੀ ਕਰਨੇ, ਟੀਚਿੰਗ ਅਸਿਸਟੈਂਟ ਭਰਤੀ ਕਰਨੇ, ਉਦੋਂ ਫਿਰ ਇਹ ਸਪੈਂਡਿੰਗ ਦੇ ਮਾਡਲ ਨੂੰ ਲੈ ਕੇ ਤੇ ਡੈਟ ਨੂੰ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਇਹ ਸਾਰਾ ਗੱਲਬਾਤ ਹੈ ਕਿ ਇਹ ਢਾਂਚਾ ਕੀ ਹੈ, ਇਹ ਸੰਸਥਾਵਾਂ ਕਿਵੇਂ ਕੰਮ ਕਰਦੀਆਂ ਨੇ ਤੇ ਕਿੰਨੀਆਂ ਕੁ ਲੋਕ ਪੱਖੀ ਨੇ, ਜਾਂ ਲੋਕ ਪੱਖੀ ਹੋਣ ਦੀ ਸਿਰਫ ਦਾਵਾ ਹੀ ਰਹਿ ਜਾਂਦਾ ਹੈ। ਇਸ ਮੁਤਲਕ ਅਸੀਂ ਗੱਲਬਾਤ ਕਰਨੀ ਹੈ ਤੇ ਕੈਲਗਰੀ ਤੋਂ ਸਾਡੇ ਨਾਲ ਜਸਵਿੰਦਰ ਸਾਲ ਸਾਹਿਬ ਵੈਰੀ ਅਰਲੀ ਮਾਰਨਿੰਗ ਪੂਰੀ ਤਿਆਰੀ ਨਾਲ ਸਾਡੇ ਨਾਲ ਉਹ ਜੁੜਦੇ ਨੇ ਤੇ ਅੱਜ ਵੀ ਜੁੜੇ ਨੇ। ਸਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਥੈਂਕ ਯੂ, ਕੀ ਹਾਲ ਚਾਲ, ਠੀਕ ਹੋ?
ਬਿਲਕੁਲ ਜੀ, ਬਹੁਤ ਵਧੀਆ ਸਾਲ ਸਾਹਿਬ। ਤੇ ਸਾਲ ਸਾਹਿਬ ਪਹਿਲਾਂ, ਵਟ ਇਜ਼ ਦੀ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ?
ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ, ਇਹਨੂੰ CTF ਵੀ ਕਹਿੰਦੇ ਆ। ਇਹ 90s ਦੇ ਵਿੱਚ, 30 ਸਾਲ ਪਹਿਲਾਂ, ਸੋਸ਼ਲ ਕੰਜ਼ਰਵੇਟਿਵ ਰਿਫੋਰਮ ਪਾਰਟੀ, ਜਿਹੜੀ ਅੱਜ ਕੱਲ੍ਹ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਹੈ, ਉਹਨਾਂ ਨੇ ਬਣਾਈ ਸੀਗੀ ਇਹ। ਤੇ ਇਹਦਾ ਪਹਿਲਾ ਜਿਹੜਾ CEO ਸੀਗਾ, ਚੀਫ ਐਗਜ਼ੀਕਿਊਟਿਵ ਆਫਿਸਰ, ਉਹ ਜੇਸਨ ਕੈਨੀ ਸੀਗਾ। ਤੇ ਅਲਬਰਟਾ ਦੇ ਰਾਈਟ ਵਿੰਗਰ ਡੈਰਕ ਫਿਲਬ੍ਰੈਨ, ਟੌਮ ਫਲੈਨਿਗਨ ਯੂਨੀਵਰਸਿਟੀ ਆਫ ਕੈਲਗਰੀ ਦਾ ਇਕਨੋਮਿਕਸ ਦਾ ਪ੍ਰੋਫੈਸਰ, ਬੈਰੀ ਕੂਪਰ, ਟੈਡ ਮੋਰਗਨ, ਮੋਰਟਨ ਵਗੈਰਾ ਜਿਹੜੇ ਇਹਦੇ ਇਹ ਫਾਊਂਡਰ ਸੀਗੇ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦਾ ਧੰਦਾ ਕੀ ਹੈ, ਜਿਹਨਾਂ ਨੇ ਬਣਾਈ ਹੈ। ਪਰ ਆਮ ਲੋਕ ਜਿਹੜੇ ਆ, ਇਹਨਾਂ ਦੇ ਨਾਂ ਤੋਂ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਪਹਿਚਾਨਣ ਤੋਂ ਮਾਰ ਖਾ ਜਾਂਦੇ ਆ। ਜਿਵੇਂ ਕਿ ਇਹ ਕਹਿ ਰਹੇ ਨੇ ਕਿ ਦੇਖੋ ਜੀ, ਸਾਡੀ ਜਿਹੜੀ ਆਰਗਨਾਈਜੇਸ਼ਨ ਹੈ ਇਹ ਨੋਨ ਪਾਰਟੀਸਨ ਨੋਨ ਪ੍ਰੋਫਿਟ ਐਡਵੋਕੇਸੀ ਗਰੁੱਪ ਹੈ, ਜਿਹਦਾ ਕੰਮ ਹੈ ਗਵਰਨਮੈਂਟ ਤੇ ਨਿਗਾਹ ਰੱਖਣੀ ਕਿ ਲੋਅਰ ਟੈਕਸਿਸ ਹੋਣ, ਲੈਸ ਗਵਰਨਮੈਂਟ ਵੇਸਟ ਹੋਵੇ ਤੇ ਗਵਰਨਮੈਂਟ ਨੂੰ ਅਕਾਊਂਟੇਬਲ ਠਹਿਰਾਉਣਾ ਕਿ ਜਿੰਨੇ ਉਹ ਸਪੈਂਡਿੰਗ ਕਰ ਰਹੇ ਨੇ, ਤੇ ਜਿਹੜੀਆਂ ਲੋਕਾਂ ਨੂੰ ਸਾਰੀਆਂ ਗਵਰਨਮੈਂਟ ਫੈਡਰਲ, ਪ੍ਰੋਵਿੰਸ਼ਲ, ਮਿਊਨਿਸਪਲ ਵਗੈਰਾ ਤੋਂ ਉਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਤੋਂ ਜਾਗਰੂਕ ਕਰਾਉਣਾ। ਤੇ ਨਾਲੇ ਇਹ ਵੀ ਕਹਿ ਰਹੇ ਨੇ ਕਿ ਦੇਖੋ ਜੀ, ਅਸੀਂ ਤਾਂ ਟੈਕਸ ਵਾਚ ਡੌਗ ਦੇ ਤੌਰ ਤੇ ਕੰਮ ਕਰ ਰਹੇ ਹਾਂ, ਜਿਵੇਂ ਕਿ ਟੈਕਸ ਪੇਅਰ ਦੀ ਗਵਰਨਮੈਂਟ ਵੱਲੋਂ ਕੋਈ, ਕਹਿੰਦੇ ਹੁੰਦੇ ਪੰਜਾਬੀ, ਦੁਰਵਰਤੋਂ ਹੋਏਗੀ ਅਸੀਂ ਲੋਕਾਂ ਨੂੰ ਦੱਸਾਂਗੇ। ਪਰ ਰਿਐਲਿਟੀ ਕੁਝ ਹੋਰ ਹੈ, ਜੋ ਇਹ ਕਹਿ ਰਹੇ ਨੇ ਬਿਲਕੁਲ ਉਹਦੇ ਉਲਟੇ ਕੰਮ ਕਰ ਰਹੇ ਨੇ, ਕਿਉਂਕਿ ਇਹ ਕੋਈ ਟੈਕਸ ਪੇਅਰ ਦੀ ਆਰਗਨਾਈਜੇਸ਼ਨ ਨਹੀਂ ਹੈ, ਸਿਰਫ ਟੈਕਸ ਪੇਅਰ ਦਾ ਨਾਂ ਯੂਜ਼ ਕਰ ਰਹੇ ਨੇ, ਕਿਉਂਕਿ ਟੈਕਸ ਪੇਅਰ ਨਾਲ ਇਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਹ ਸੋ ਕਾਲਡ ਵਾਚ ਡੌਗ ਆਪਣੇ ਮਾਲਕ ਜਿਹੜੇ ਇਹਨਾਂ ਦੇ ਕੰਜ਼ਰਵੇਟਿਵ ਨੇ, ਇਹਨਾਂ ਦੇ ਸਾਹਮਣੇ ਪੂਛ ਹਿਲਾਉਂਦੇ ਆ, ਤੇ ਲਿਬਰਲ NDP ਜਾਂ ਹੋਰ ਜਿਹੜੀਆਂ ਪ੍ਰੋਗਰੈਸਿਵ ਆਰਗਨਾਈਜੇਸ਼ਨਾਂ ਹੈ ਉਹ ਲੋਕਾਂ ਤੇ ਇਹ ਭੌਂਕਦੇ ਰਹਿੰਦੇ ਆ, ਕਈ ਵਾਰ ਉਹਨਾਂ ਨੂੰ ਵੱਢਣ ਵੀ ਦੌੜਦੇ ਆ। ਹੁਣ ਇਹ ਇੱਕ ਫਰੇਜ਼ਰ ਇੰਸਟੀਟਿਊਸ਼ਨ ਹੈ, ਇੰਸਟੀਟਿਊਟ ਹੈ ਵੈਨਕੂਵਰ ਵਿੱਚ, ਇਹ ਵੀ ਇੱਕ ਰਾਈਟ ਵਿੰਗ ਥਿੰਕ ਟੈਂਕ ਆਰਗਨਾਈਜੇਸ਼ਨ ਹੈ। ਇਹ ਲੋਕ ਉਹਦੇ ਮਾਊਥ ਪੀਸ ਨੇ, ਕਿਉਂਕਿ ਸਾਰੀਆਂ ਪਾਲਿਸੀਆਂ ਉੱਥੋਂ ਆਉਂਦੀਆਂ, ਇੱਕ CDHOW ਇੰਸਟੀਟਿਊਸ਼ਨ ਹੈ ਤੇ ਇੱਕ ਇਹ ਹੈ। ਤੇ ਹੁਣ ਜਿਹੜੀ ਸਾਡੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ, ਇਹ ਵੀ ਉੱਥੋਂ ਹੀ ਆਈ ਹੈ, ਇਹ ਵੀ ਇਸੇ ਇਹਨਾਂ ਦੀ ਪੀੜ੍ਹੀ ਦੇ ਵਿੱਚ ਆਉਂਦੀ ਹੈ। ਇਹ ਉੱਥੇ ਇੰਟਰਨ ਹੁੰਦੀ ਸੀਗੀ ਪਹਿਲਾਂ ਉਸ ਯੂਨੀਵਰਸਿਟੀ 'ਚ, ਬਾਅਦ 'ਚ ਇੱਥੇ ਕੈਲਗਰੀ ਆ ਗਈ, ਕੈਲਗਰੀ ਹਰਡ ਦੇ ਵਿੱਚ ਇਹਨੇ ਕੰਮ ਕੀਤਾ। ਹੁਣ ਦੇਖੋ ਕਿੰਨਾ ਰੌਲਾ ਪੈ ਰਿਹਾ ਅਲਬਰਟਾ ਦੇ ਵਿੱਚ ਕਿ ਇਹ ਬੀਬੀ ਸਮਿਥ ਨੇ ਇੱਕ ਆਰ ਸਟਾਰ ਕੰਪਨੀ ਹੈ ਉਹਨੂੰ ਔਰਫਨ ਵੈਲਜ਼ ਕਲੀਨ ਅਪ ਦਾ ਠੇਕਾ ਦਿੱਤਾ ਤੇ ਉਹ $100 million ਪਿਛਲੇ ਸਾਲ ਇਹਨਾਂ ਨੇ ਉਹਨੂੰ ਬਿਆਨਾ ਵੀ ਦਿੱਤਾ ਤੇ ਇਹਦਾ ਟੋਟਲ ਜਿਹੜਾ ਖਰਚ ਹੈਗਾ ਉਹ ਟੈਕਸ ਪੇਅਰ ਨੂੰ 20 billion ਦਾ ਚੂਨਾ ਲੱਗਣ ਜਾ ਰਿਹਾ ਕਿਉਂਕਿ ਇਸ ਆਰ ਸਟਾਰ ਕੰਪਨੀ ਨੂੰ ਸਵਾਲ ਇਹ ਉੱਠਦਾ ਬੜਾ ਉੱਠ ਰਿਹਾ ਕਿ ਇਹਨੂੰ ਠੇਕਾ ਕਿਉਂ ਦਿੱਤਾ ਸਿੰਪਲ ਆ ਕਿਉਂਕਿ ਇਹ ਜਿਹੜੀ ਬੀਬੀ ਹੈ ਇਹ ਪਹਿਲਾਂ ਪੋਲੀਟਿਕਸ ਦੇ ਵਿੱਚ ਆਉਣ ਤੋਂ ਪਹਿਲਾਂ ਰੇਡੀਓ ਹੋਸਟ ਹੁੰਦੀ ਸੀ ਚਾਲੀ ਦੇ ਵਿੱਚ ਤੇ ਆਰ ਸਟਾਰ ਕੰਪਨੀ ਦੀ ਰਜਿਸਟਰ ਲੋਬੀਅਸਟ ਰਹਿ ਚੁੱਕੀ ਹੈ ਇਹ ਕੰਪਨੀ ਦੀ ਕਲਾਇੰਟ ਹੈ ਅੱਛਾ ਇਹ ਗੱਲ ਅਸੀਂ ਕਿਉਂ ਕਰ ਰਹੇ ਹਾਂ ਕਿਉਂਕਿ ਇਹਨਾਂ ਇਹ ਜਿਹੜੀ ਵਾਚ ਡੋਗ ਆਪਣੇ ਆਪ ਨੂੰ ਕਹਿ ਰਹੇ ਹੈਗੇ ਕਿ ਗਵਰਨਮੈਂਟ ਤੇ ਨਿਗਾਹ ਰੱਖ ਰਹੇ ਨੇ ਇਹਨਾਂ ਵਾਚ ਡੋਗ ਨੇ ਇਸ $20 billion ਦਾ ਜਿਹੜਾ ਚੂਨਾ ਟੈਕਸ ਪੇ ਨੂੰ ਲੱਗ ਰਿਹਾ ਸਕੈਮ ਮੂੰਹ ਤੱਕ ਨਹੀਂ ਖੋਲਿਆ ਇਹਨਾਂ ਨੇ ਇਸ ਤੋਂ ਸਾਨੂੰ ਹੋਰ ਵੀ ਬੜੀਆਂ ਇਹ ਜਿਹੀਆਂ ਡਿਵੈਲਪਮੈਂਟਾਂ ਮਿਲਦੀਆਂ ਪਰ ਇਹ CETF ਜਿਹੜੀ ਹੈ ਇਹਦਾ ਅਸਲੀ ਕੰਮ ਨਿਓ ਲਿਬਰਲ ਏਜੰਡੇ ਨੂੰ ਪ੍ਰਮੋਟ ਕਰਨਾ ਉਹੀ ਇਹ ਕਹਿ ਰਹੇ ਨੇ ਜੋ ਕਹਿ ਰਹੇ ਨੇ ਵਰਲਡ ਬੈਂਕ ਜਾਂ ਜੋ ਦੁਨੀਆਂ 'ਚ ਹੋ ਰਿਹਾ ਕਿ ਲਿਮਿਟਡ ਗਵਰਨਮੈਂਟ ਹੋਣੀ ਚਾਹੀਦੀ ਹੈ ਸਾਰੀਆਂ ਗਵਰਨਮੈਂਟ ਇੰਸਟੀਟਿਊਸ਼ਨ ਨੂੰ ਰਿਫੋਰਮ ਕਰੋ ਇਹ ਸੋਸ਼ਲ ਪ੍ਰੋਗਰਾਮ ਜਿੰਨੇ ਨੇ ਚਾਹੇ ਉਹਨਾਂ ਦੇ ਬਿਲਕੁਲ ਖਿਲਾਫ ਨੇ ਬਿਗ ਕਾਰਪੋਰੇਸ਼ਨ ਦੇ ਸਾਹਮਣੇ ਇਹ ਹਮੇਸ਼ਾ ਹੀ ਆਪਣੇ ਪੂਛ ਲਾਉਂਦੇ ਫਿਰਦੇ ਰਹਿੰਦੇ ਨੇ ਕਿ ਇਹ ਲੋਕ ਇੰਡੀਜਨਸ ਲੋਕਾਂ ਦੇ ਵੀ 100% ਖਿਲਾਫ ਨੇ
ਹਾਂਜੀ ਮੈਨੂੰ ਯਾਦ ਆ ਗਈ ਸੀਗੀ ਜੀ ਵਿੱਚ ਹੀ ਜਿਵੇਂ ਤੁਸੀਂ ਔਰਫਨ ਆਇਲ ਵੈਲਸ ਦੀ ਗੱਲ ਕੀਤੀ ਹੈ ਇੱਥੇ ਬੈਠੇ ਸ਼ਾਇਦ ਟੋਰਾਂਟੋ ਦੇ ਲੋਕਾਂ ਨੂੰ ਬਹੁਤਾ ਨਹੀਂ ਪਤਾ ਹੋਣਾ ਐਕਚੁਅਲੀ ਜਦੋਂ ਦੇਸ਼ ਭਰ ਵਿੱਚੋਂ ਅਲਬਰਟਾ ਵਿੱਚੋਂ ਤੇਲ ਕੱਢਿਆ ਜਾਂਦਾ ਹੈ ਤੇਲ ਕੱਢਣ ਤੋਂ ਬਾਅਦ ਉਹ ਖੂਹਾਂ ਦੀ ਸਾਫ਼ ਸਫਾਈ ਕਰਨੀ ਪੈਂਦੀ ਹੈ ਕਿਉਂਕਿ ਉਹ ਪ੍ਰਦੂਸ਼ਣ ਪੋਲਿਊਟੈਂਟ ਬਹੁਤ ਪੈਦਾ ਕਰਦੇ ਨੇ ਪਰ ਕੰਪਨੀਆਂ ਆਪਣੇ ਵੱਲੋਂ ਕਮਾਈਆਂ ਕਰਕੇ ਉਦੋਂ ਬਾਅਦ ਉਹ ਖੂਹਾਂ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਪੂਰੀ ਨਹੀਂ ਕਰਦੀਆਂ ਤੇ ਫਿਰ ਉਹ ਛੱਡ ਕੇ ਦੌੜ ਜਾਂਦੀਆਂ ਤੇ ਉਹਨਾਂ ਨੂੰ ਲਾਵਾਰਸ ਖੂਹ ਕਿਹਾ ਜਾਂਦਾ ਔਰਫਨ ਆਇਲ ਵੈਲ ਤੇ ਇਹਦੇ ਵਿੱਚ ਕੋਈ ਐ ਨੀ ਕਿ ਅਲਬਰਟਾ ਦੀ ਸਰਕਾਰ ਹੀ ਆ ਪਿੱਛੇ ਜੀ ਜਦੋਂ ਕੋਵਿਡ ਦੌਰਾਨ ਜੌਬਾਂ ਦੀ ਗੱਲ ਕਰਕੇ ਜਸਟਿਨ ਟਰੂਡੋ ਦੀ ਸਰਕਾਰ ਨੇ ਵੀ $2 billion ਦਿੱਤਾ ਸੀ ਕਿ ਖੂਹਾਂ ਦੀ ਸਫਾਈ ਦੇ ਨਾਂ ਤੇ ਪਰ ਇਹ ਨੀ ਸੀ ਕਿਹਾ ਕਿ ਕੰਪਨੀਆਂ ਦੇ ਛੱਡੇ ਹੋਏ ਕੰਮ ਸਰਕਾਰੀ ਪੈਸੇ ਨਾਲ ਸਾਫ਼ ਕਰਾਉਣੇ ਆ ਸਗੋਂ ਇਹ ਕਿਹਾ ਸੀ ਵੀ ਇਹਦੇ ਨਾਲ ਕੋਵਿਡ ਦੇ ਮਾਰੇ ਲੋਕਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਨੌਕਰੀਆਂ ਜੌਬਸ ਦੇਵਾਂਗੇ ਤੇ ਕਿਸੇ ਨਾ ਕਿਸੇ ਢੰਗ ਨਾਲ ਇਹ ਕੰਪਨੀਆਂ ਦੀ ਜ਼ਿੰਮੇਵਾਰੀ ਜਿਵੇਂ ਕੋਈ ਕੰਮ ਕਰ ਲਿਆ ਤੋਂ ਬਾਅਦ ਝਾੜੂ ਫੇਰਨਾ ਉੱਥੇ ਆ ਕੇ ਲੋਕਾਂ ਦਾ ਪੈਸਾ ਲਵਾਤਾ ਪਰ ਉਦੋਂ ਕੋਈ ਕੈਨੇਡੀਅਨ ਟੈਕਸ ਪੇਅਰ ਕੋਈ ਹੋਰ ਨਹੀਂ ਬੋਲੀ ਸਗੋਂ ਆ ਵੀ ਤਾਂ ਜਨਤਾ ਦਾ ਪੈਸਾ ਸਰਕਾਰ ਨੇ ਆਰ ਸਟਾਰ ਕੰਪਨੀ ਨੂੰ ਜਿਹੜਾ ਲੁਟਾਇਆ ਹੈ ਇਹਦੇ ਤੇ ਕੈਨੇਡੀਅਨ ਟੈਕਸ ਪੇਅਰ ਫੈਡਰੇਸ਼ਨ ਖਾਮੋਸ਼ੀ ਹੋ ਜੂਗੀ ਕਿਉਂਕਿ ਉਹਦੇ ਪੁਰਾਣੇ ਮੈਂਬਰ ਆਪ ਹੀ ਜਨਤਾ ਦੇ ਧਨ ਲੁਟਾ ਰਹੇ ਨੇ ਹਾਂਜੀ ਸਰ
ਹਾਂਜੀ ਹਾਂਜੀ ਇਹਦਾ ਇਹ ਗੱਲ ਕਰਨ ਦਾ ਮਤਲਬ ਇਹ ਸੀਗਾ ਕਿ ਇਹਨਾਂ ਦੀ ਅਸਲੀਅਤ ਦੱਸਣ ਦਾ ਕਿਉਂਕਿ ਇਹ ਲੰਮਾ ਚੌੜਾ ਟੌਪਿਕ ਹੈ ਅਕਤੂਬਰ 2016 ਵਿੱਚ CBC ਦੇ ਇੱਕ ਰਿਪੋਰਟਰ ਡਗ ਲਮਾਂਟ ਨੇ ਇਹਨਾਂ ਦੇ ਅਸਲੀ ਚਿਹਰੇ ਤੇ ਇੱਕ ਆਰਟੀਕਲ ਪਬਲਿਸ਼ ਕਰਿਆ ਸੀਗਾ ਜਿਹਦੀ ਹੈਡਲਾਈਨ ਸੀਗੀ ਕਿ CETF ਹੈਜ਼ ਓਨਲੀ 5 ਮੈਂਬਰਸ ਵਾਈ ਸ਼ੁੱਡ ਬੀ ਕੇਅਰ ਵਟ ਦੇ ਥਿੰਕ ਇਹਨਾਂ ਦੇ ਸਿਰਫ 5 ਮੈਂਬਰ ਨੇ ਅਸੀਂ ਕਿਉਂ ਪਰਵਾਹ ਕਰੀਏ ਕਿ ਕੀ ਕਹਿੰਦੇ ਨੇ ਜਾਂ ਕੀ ਸੋਚਦੇ ਨੇ ਉਹਨੇ ਲਿਖਿਆ ਕਿ ਇਹ ਆਰਗੇਨਾਈਜੇਸ਼ਨ ਰਾਈਟ ਵਿੰਗ ਕੰਜ਼ਰਵੇਟਿਵ ਜਿਹੜੇ ਨੇ ਸੋਸ਼ਲ ਕੰਜ਼ਰਵੇਟਿਵ ਖਾਸ ਤੌਰ ਤੇ ਇਹਨਾਂ ਦਾ ਮਾਊਥਪੀਸ ਹੈ ਉਹਨਾਂ ਦੇ ਥਰੂ ਇਹਨਾਂ ਨੂੰ ਫੰਡਿੰਗ ਦੇ ਨਾਲ ਨਾਲ ਨੈਸ਼ਨਲ ਤੇ ਲੋਕਲ ਨਿਊਜ਼ ਕਵਰੇਜ ਵੀ ਮਿਲਦੀ ਰਹਿੰਦੀ ਹੈ ਹੁਣ ਤੁਸੀਂ ਇੱਥੇ ਕੈਲਗਰੀ ਸ਼ਹਿਰ ਦੇ ਵਿੱਚ ਸੀਗੇ ਸਾਡਾ ਵੀ ਇੱਥੇ ਇੱਕ ਰੇਡੀਓ ਸਟੇਸ਼ਨ ਹੈ ਉਹ ਹਰ ਮਹੀਨੇ ਇਹਨਾਂ ਨੂੰ ਬੁਲਾਉਂਦੇ ਆ ਔਰ ਉਹ ਰੈਗੂਲਰ ਬੇਸ ਤੇ ਇਹਨਾਂ ਨੂੰ ਬੁਲਾਉਂਦੇ ਜਿਵੇਂ ਕਿ ਇਹ ਸਾਡੀ ਕਮਿਊਨਿਟੀ ਦੇ ਇੱਕ ਬਹੁਤ ਵੱਡੇ ਵੈਲੂਏਸ਼ਨ ਹੋਣ ਇਹ ਦੋ ਬੰਦੇ ਭੇਜਦੇ ਆ ਇੱਕ ਅੰਗਰੇਜ਼ੀ ਬਹੁਤ ਤੇਜ਼ ਸਪੀਡ ਨਾਲ ਬੋਲਦਾ ਤੇ ਦੂਸਰਾ ਰਾਈਟ ਵਿੰਗਰ ਤੇ ਦੇਸੀ ਭਾਈ ਆਉਂਦਾ ਉਹ ਪੰਜਾਬੀ ਬਣਾਉਂਦਾ ਕਿ ਅੰਗਰੇਜ਼ੀ ਵਿੱਚ ਇਸ ਭਾਈ ਨੇ ਝੂਠ ਪਾਣ ਕੀ ਬੋਲਿਆ ਹੁੰਦਾ ਉਹਦਾ ਤੁਸੀਂ ਯੂ ਕੈਨ ਐਕਸਪਲੇਨ ਦੈਟ ਕਿਉਂਕਿ ਉਹਦਾ ਕਾਰਨ ਹੈ ਕਿ ਹਰ ਵੇਲੇ ਇਹ ਫ੍ਰੀ ਪਬਲਿਸਿਟੀ ਭਾਲਦੇ ਰਹਿੰਦੇ ਆ ਇਸ ਕਰਕੇ ਕਦੇ ਵੀ ਇਹ ਮੌਕਾ ਹੱਥੋਂ ਨਹੀਂ ਗਵਾਉਂਦੇ ਕਿਉਂਕਿ ਤੁਸੀਂ ਤੁਹਾਡਾ ਵੀ ਐਕਸਪੀਰੀਅੰਸ ਹੈ ਤੁਸੀਂ ਵੀ ਇਹਨਾਂ ਦੇ ਵਿੱਚ ਕੈਲਗਰੀ 2-4 ਵਾਰ ਇੰਟਰਵਿਊ ਕੀਤੇ ਆ ਹੁਣ CBC ਰਿਪੋਰਟ ਵਿੱਚ ਲਿਖਿਆ ਗਿਆ ਇਹ ਲੋਕ ਆਪਣੇ ਆਪ ਨੂੰ ਗ੍ਰਾਸ ਰੂਟ ਮੈਂਬਰਸ਼ਿਪ ਬੇਸਡ ਆਰਗੇਨਾਈਜੇਸ਼ਨ ਕਹਿ ਰਹੇ ਨੇ ਇਹ ਕਹਿੰਦੇ ਦੇਖੋ ਜੀ $10 ਦਿਓ ਤੇ ਮੈਂਬਰ ਬਣ ਜਾਓ ਜੇ ਤੁਹਾਡੇ ਕੋਲ $10 ਵੀ ਨਹੀਂ ਹੈਗੇ ਫਿਰ ਵੀ ਕੋਈ ਗੱਲ ਨਹੀਂ ਫ੍ਰੀ ਮੈਂਬਰ ਵੀ ਤੁਸੀਂ ਬਣ ਸਕਦੇ ਹੋ ਬਸ ਮੈਂਬਰ ਬਣ ਜਾਓ ਜਦੋਂ ਤੁਸੀਂ ਸਾਡੇ ਮੈਂਬਰ ਬਣ ਗਏ ਫਿਰ ਤੁਸੀਂ ਆਪਣੀ ਇਨਪੁੱਟ ਵੀ ਦੇ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਕਿ ਅਸੀਂ ਇਸ ਆਰਗੇਨਾਈਜੇਸ਼ਨ ਨੂੰ ਕਿਵੇਂ ਬੈਟਰ ਰਨ ਕਰ ਸਕਦੇ ਦੇਖੋ ਕਿਹੋ ਜਿਹੀਆਂ ਵਧੀਆ ਗੱਲਾਂ ਕਰ ਰਹੇ ਨੇ ਇਹ ਬਿਲਕੁਲ ਸਫੇਦ ਝੂਠ ਇਹ ਲੋਕ ਬੋਲ ਰਹੇ ਨੇ। ਸੀਬੀਸੀ ਰਿਪੋਰਟ ਕਹਿ ਰਹੀ ਹੈ, ਉਹਨੇ ਲਿਖਿਆ ਕਿ ਇਹ ਫੇਕ ਗਰਾਸ ਰੂਟ ਆਰਗੇਨਾਈਜੇਸ਼ਨ ਹੈ ਜਿਹਨੂੰ ਤੁਸੀਂ ਐਸਟ੍ਰੋ ਟਰਫ ਸੰਸਥਾ ਵੀ ਕਹਿ ਸਕਦੇ ਹੋ। ਐਸਟ੍ਰੋ ਟਰਫ ਮਤਲਬ ਇੱਕ ਤਾਂ ਘਾਹ ਹੁੰਦਾ ਬੀਜਿਆ ਤੁਸੀਂ ਲਾਣ ਤੇ, ਇੱਕ ਹੁੰਦਾ ਕਿਸੇ ਨੇ ਨੀਲਾ ਗ੍ਰੀਨ ਜਾਂ ਕਾਰਪੇਟ ਪਾਇਆ ਹੁੰਦਾ ਉਹਨੂੰ ਐਸਟ੍ਰੋ ਟਰਫ ਆਪਾਂ ਕਹਿ ਸਕਦੇ ਹਾਂ। ਇਹ ਕਹਿ ਰਹੇ ਨੇ ਕਿ ਸਾਡੇ 90,000 ਮੈਂਬਰ ਨੇ, ਚੱਲਦੀ ਸਿਰਫ 5 ਦੀ ਹੈ, ਬਾਕੀਆਂ ਨੂੰ ਕੋਈ ਨੀ ਪੁੱਛਦਾ ਕਿਉਂਕਿ ਕਿਸੇ ਵੀ ਮੈਂਬਰ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ। ਅਗਸਤ 22, 2014 ਵਿੱਚ ਇਹਨਾਂ ਦੇ ਇੱਕ ਸਪੋਕਸ ਪਰਸਨ ਜਿਹਦਾ ਨਾਂ ਹੈਗਾ ਜੀ ਸਟਾਕ ਹੈਨਿੰਗ ਨੇ ਇੱਕ ਰਿਪੋਰਟ ਛਾਪ ਕੇ ਆਪਣੇ ਉਹ ਆਪਣੇ ਜਾਲ ਚ ਆ ਕੇ ਫਸ ਗਿਆ। ਤੇ ਉਹਨੇ ਕਿਹਾ, ਸੁਣੋ ਕੀ ਕਿਹਾ, ਉਹ ਕਹਿੰਦਾ ਸਮ ਪੀਪਲ ਕਲੇਮ ਦੈਟ CTF ਇਜ਼ ਨਾਟ ਅ ਗ੍ਰਾਸਰੂਟ ਆਰਗੇਨਾਈਜੇਸ਼ਨ ਬਿਕਾਜ਼ ਵੀ ਹੈਵ ਓਨਲੀ 5 ਮੈਂਬਰਸ ਬਟ ਦ ਟਰੂਥ ਇਜ਼ ਵੀ ਸਮਟਾਈਮ ਹੈਵ 4 ਸਮਟਾਈਮ ਹੈਵ 6 ਐਂਡ ਕਰੰਟਲੀ ਵੀ ਹੈਵ 5। ਅੱਛਾ, ਅਕੋਰਡਿੰਗ ਟੂ ਕਹਿੰਦਾ ਫਿਰ ਗਾਹ ਕਹਿੰਦਾ ਕਿ ਅਕੋਰਡਿੰਗ ਟੂ ਆਵਰ ਬਾਏ ਲਾ ਵੀ ਕੈਨ ਹੈਵ ਐਜ ਫਿਊ ਐਜ 3 ਐਜ ਮੈਨੀ ਐਜ ਬੀ, ਘੱਟ ਤੋਂ ਘੱਟ 3 ਵੀ ਰੱਖ ਸਕਦੇ ਤੇ 20 ਵੀ। ਜਦੋਂ ਇਸ ਭਾਈ ਨੂੰ ਪੁੱਛਿਆ ਗਿਆ ਕਿ ਇਹ ਵੀ ਦੱਸ ਦਿਓ ਹੈ ਨਹੀਂ ਜੀ ਕਿ 5 ਪ੍ਰਧਾਨ ਹੀ ਕਿਉਂ, ਕਹਿੰਦਾ ਜੀ ਸੁਣੋ ਕੰਨ ਖੋਲ ਕੇ ਸੁਣਿਓ, ਕਹਿੰਦਾ ਧਿਆਨ ਨਾਲ, ਵੋਟਿੰਗ ਮੈਂਬਰਸ਼ਿਪ ਆਰ ਨਾਟ ਅਲਾਊਡ ਸਾਡੇ ਸਾਡੀ ਇਹ ਜਿਹੜੀ ਆਰਗੇਨਾਈਜੇਸ਼ਨ ਵਿੱਚ ਹੈ। ਹੁਣ ਪੁੱਛਿਆ ਵੀ ਜਦੋਂ ਵੋਟਿੰਗ ਮੈਂਬਰਸ਼ਿਪ ਕਿਉਂ ਨੀ ਅਲਾਊਡ ਕਰਦੇ ਇਹਨੂੰ, ਵੀ ਇਹਤੇ ਵੀ ਥੋੜੀ ਜਿਹੀ ਸਾਨੂੰ ਰੋਸ਼ਨੀ ਥੋੜੀ ਜਿਹੀ ਜਗਾਓ। ਹੈਨੀ ਕਹਿੰਦਾ ਸੁਣੋ ਜੀ, CTF ਵਾਜ ਡਿਜ਼ਾਈਨ ਬਾਏ ਆਵਰ ਫਾਊਂਡਿੰਗ ਫਾਊਂਡਰਸ ਜਿਹਦੀ ਆਪਾਂ ਪਹਿਲਾਂ ਗੱਲ ਕਰੀ ਹੈ, ਟੂ ਪ੍ਰੀਵੈਂਟ ਟੇਕ ਓਵਰ ਬਾਏ ਹੋਸਟਾਈਲ ਗਰੁੱਪ। ਜੇ ਕਹਿੰਦੇ ਜੀ ਅਸੀਂ ਵੋਟਿੰਗ ਖੋਲ ਦਿੱਤੀ, ਮੈਂਬਰਸ਼ਿਪ ਖੋਲ ਦਿੱਤੀ, ਕੱਲ ਨੂੰ ਸਾਡੀ ਆਰਗਨਾਈਜੇਸ਼ਨ ਤੇ ਬਾਹਰੋਂ ਆ ਕੇ ਕੋਈ ਕਬਜ਼ਾ ਕਰ ਲਏ ਤਾਂ ਅਸੀਂ ਕਿਹਦੀ ਮਾਨੂੰ ਮਾਸੀ ਕਹਾਂਗੇ। ਦੂਸਰੀ ਗੱਲ, ਇਹ 5 ਪ੍ਰਧਾਨ ਕਿਸੇ ਮੈਂਬਰ ਨੂੰ ਹਿਸਾਬ ਕਿਤਾਬ ਨਹੀਂ ਦਿੰਦੇ, ਗਵਰਨਮੈਂਟ ਨੂੰ ਹਿਸਾਬ ਕਿਤਾਬ ਦੇਣ ਦੀ ਤਾਂ ਕੋਈ ਲੋੜ ਨਹੀਂ ਕਿਉਂਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਇਹਨਾਂ ਨੇ ਆਪਣੇ ਆਪ ਨੂੰ ਡਿਕਲੇਅਰ ਕਰ ਰੱਖਿਆ, ਇਹ ਕਰਕੇ ਟੈਕਸ ਦੇਣ ਤੋਂ ਤਾਂ ਹਿਸਾਬ ਬਚ ਜਾਂਦੇ। ਗਵਰਨਮੈਂਟ ਤੋਂ ਤੁਸੀਂ ਦੇਖੋ ਜੀ, ਹੁਣ ਇੱਕ ਪਾਸੇ ਦੇਖੋ ਜੀ ਇਹਨਾਂ ਦਾ ਝੂਠ, ਗਵਰਨਮੈਂਟ ਤੋਂ ਤੁਸੀਂ ਅਕਾਊਂਟੇਬਿਲਟੀ ਮੰਗ ਰਹੇ ਹਾਂ ਕਿ ਜਿਹੜੀਆਂ ਕਿ ਡੈਮੋਕਰੇਟ ਤਰੀਕੇ ਨਾਲ ਚੁਣੀਆਂ ਜਾਂਦੀਆਂ, ਤੇ ਤੁਹਾਡੇ 5 ਪ੍ਰਧਾਨ ਦੀ ਅਕਾਊਂਟੇਬਿਲਟੀ ਕਿੱਥੇ ਹੈ? 2014-15 ਵਿੱਚ ਇਹਨਾਂ ਦੇ ਖਾਤੇ ਵਿੱਚ 4.5 million ਸੀਗੇ, ਸਮ ਆਓ ਕਿਸੇ ਨੇ ਉਹ ਫਾਊਂਡ ਆਊਟ ਕਰ ਲਿਆ। ਨਾਨ ਪ੍ਰੋਫਿਟ ਪ੍ਰੋਫਿਟ ਆਰਗੇਨਾਈਜੇਸ਼ਨ ਦੀ ਆਰ ਦੇ ਥੱਲੇ ਟੈਕਸ ਦੇਣਾ ਤਾਂ ਦੂਰ ਦੀ ਗੱਲ ਆ, ਇਹ ਲੋਕ ਹੈਵ ਨੋ ਆਬਲੀਗੇਸ਼ਨ ਟੂ ਡਿਸਕਲੋਜ਼ ਇਟਸ ਡੋਨਰ, ਇਹ ਮੋਰਲੀ ਬੈਂਕਰਪਟ ਟੋਲਾ ਹੈ। ਜੇ ਤੁਸੀਂ ਉਹ ਬਲਾਜ ਨਹੀਂ ਹੋ ਕਿ ਤੁਹਾਨੂੰ ਪੈਸਾ ਕਿੱਥੋਂ ਆਉਂਦਾ ਹੈ, ਕੌਣ ਤੁਹਾਡੇ ਡੋਨਰ ਨੇ, ਤਾਂ ਤੁਸੀਂ ਕਿਹੜੇ ਮੂੰਹ ਨਾਲ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟ ਨੂੰ ਕਹਿ ਰਹੇ ਹੋ ਕਿ ਹਾਊ ਟੂ ਟੈਕਸ ਐਂਡ ਸਪੈਂਡ ਦੇ ਟੈਕਸ ਡਾਲਰਸ। ਛੱਜ ਕਹਿੰਦੇ ਹੋ ਨਾ, ਛੱਜ ਤਾਂ ਬੋਲੇ ਪਰ ਇਹ ਛਾੜਨੀ ਸਭ ਤੋਂ ਵੱਧ ਖੋਲ ਪਾ ਰਹੀ ਹੈ। ਇਹ ਬਹੁਤ ਹੀ ਛਾਤਰ ਲੋਕ ਨੇ ਕਿਉਂਕਿ ਇਹਨਾਂ ਦਾ ਏਜੰਡਾ ਕੁਝ ਹੋਰ ਹੈ, ਇਹਦੇ ਵਾਸਤੇ ਆਪਾਂ ਨੂੰ ਟੈਕਸ ਪੇਅਰ ਦੇ ਸਿਟੀਜ਼ਨ ਸ਼ਬਦ ਨੂੰ ਡਿਫਾਈਨ ਕਰਨਾ ਪਏਗਾ। ਹੁਣ ਜਿਹੜਾ ਟੈਕਸ ਪੇਅਰ ਵਰਡ ਹੈ ਇਹ ਸਾਡੇ ਕੈਨੇਡੀਅਨ ਕਾਨਸਟੀਟਿਊਸ਼ਨ ਵਿੱਚ ਕਿਤੇ ਨਹੀਂ ਆਉਂਦਾ, ਜਦੋਂ ਸਾਰਾ ਕਾਨਸਟੀਟਿਊਸ਼ਨ ਤੁਸੀਂ ਪੜ੍ਹ ਕੇ ਦੇਖ ਲਓ, ਉਹਦੇ ਵਿੱਚ ਸਿਟੀਜ਼ਨ ਸ਼ਬਦ ਹੈਗਾ, ਸਿਟੀਜ਼ਨ ਸ਼ਬਦ ਹੈਗਾ।
ਚੰਦ ਸਾਹਿਬ, ਇੱਕ ਤਾਂ ਗੱਲ ਆਪਾਂ ਇੱਥੇ ਕਲੀਅਰ ਕਰ ਲਈਏ, ਜਿਵੇਂ ਤੁਸੀਂ ਜਿਹੜੇ ਅਗਲੇ ਪੜਾਅ ਤੇ ਜਾਣਾ ਹੈ ਉਹਦੇ ਵਿੱਚ ਮੋਰ ਕਲੈਰਿਟੀ ਹੋ ਜਾਵੇ, ਥੋੜੀ ਜਿਹੀ ਪੋਲੀਟੀਕਲ ਸਾਇੰਸ ਦੀ ਕਲਾਸ ਵੀ ਲੱਗ ਗਈ, ਕਿ ਇਹ ਪਹਿਲੀ ਗੱਲ ਤਾਂ ਇੱਥੋਂ ਇਹ ਸਾਬਤ ਹੋ ਗਿਆ ਕਿ ਅਨਡੈਮੋਕ੍ਰੇਟਿਕ ਸੈਂਸ ਆਇਆ, ਇਹਦਾ ਡੈਮੋਕ੍ਰੇਸੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹਦਾ ਡੈਮੋਕ੍ਰੇਸੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਪਬਲਿਕ ਨੂੰ ਅਕਾਊਂਟੇਬਲ ਨਹੀਂ, ਜਿਹੜੀ ਪਬਲਿਕ ਨੂੰ ਅਕਾਊਂਟੇਬਲ ਨਹੀਂ ਉਹਨੂੰ ਟ੍ਰਾਂਸਪੇਰੈਂਸੀ ਰੱਖਣ ਦਾ ਵੀ ਕੋਈ ਜ਼ਿੰਮੇਵਾਰੀ ਉਹਦੇ ਤੇ ਆਉਂਦੀ ਉਹ ਨਹੀਂ ਹੈਗੀ। ਹੁਣ ਇਹਨਾਂ ਨੇ ਆਪਣੇ 30,000-30,000 ਦਾ ਡੋਨਰਸ ਦੱਸ ਤੇ, 2,15,000 ਦੇ ਕਰੀਬ ਸਪੋਰਟਰ ਦੱਸ ਤੇ, ਹੁਣ ਡੋਨਰ ਵੀ ਨੀ ਕੋਈ ਪੁੱਛ ਸਕਦਾ ਕੌਣ ਹੈ, ਸਪੋਰਟਰ ਦਾ ਸ਼ਬਦ ਦਾ ਮਤਲਬ ਨੀ ਪਤਾ ਲੱਗਦਾ, ਤੇ ਵੋਟਿੰਗ ਕਿਸੇ ਕੋਲ ਹੈ ਨੀ ਜੀ। ਹੁਣ ਜੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤੇ ਡੈਮੋਕ੍ਰੇਸੀ ਦੇ ਵਿੱਚ ਵਰਡ ਆਉਂਦਾ ਸਿਟੀਜ਼ਨ, ਜੇਕਰ ਮੋਨਾਰਕੀ ਹੋਵੇ ਫਿਰ ਆਉਂਦਾ ਹੁੰਦਾ ਸਬਜੈਕਟ, ਹਨਾ, ਪ੍ਰਜਾ ਤੇ ਨਾਗਰਿਕਤਾ, ਦੋਨਾਂ ਚ ਫਰਕ ਹੈ। ਨਾਗਰਿਕ ਨੂੰ ਹਰ ਚੀਜ਼ ਜਾਣਨ ਦਾ ਅਖਤਿਆਰ ਹੁੰਦਾ, ਪ੍ਰਜਾ ਨੂੰ ਜਾਣਨ ਦਾ ਅਖਤਿਆਰ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਤੁਸੀਂ ਕਹਿ ਰਹੇ ਹੋ ਵੀ ਕੈਨੇਡਾ ਜਿਹਨੂੰ ਅਸੀਂ ਡੈਮੋਕ੍ਰੇਟਿਕ ਕੰਟਰੀ ਮੰਨਦੇ ਹਾਂ ਤੇ ਉਹਦਾ ਜੋ ਕੌਨਸਟੀਟਿਊਸ਼ਨ ਡੈਮੋਕ੍ਰੇਸੀ ਦੇ ਉੱਪਰ ਬੇਸਡ ਹੋਣ ਦਾ ਦਾਅਵਾ ਕੀਤਾ ਗਿਆ ਜਾਂ ਲਿਖਿਆ ਵੀ ਗਿਆ, ਉਹਦੇ ਅਨੁਸਾਰ ਜਿੱਥੇ ਸਿਟੀਜ਼ਨ ਹੈ ਉੱਥੇ ਕਿਤੇ ਟੈਕਸ ਪੇਅਰ ਦਾ ਵਰਡ ਆਉਂਦਾ ਹੀ ਨਹੀਂ, ਤੇ ਹੁਣ ਸਿਟੀਜ਼ਨ ਤੇ ਟੈਕਸ ਪੇਅਰ ਦਾ ਮਤਲਬ ਸਮਝਣ ਦੀ ਜ਼ਰੂਰਤ ਹੈ ਲੋਕਾਂ ਨੂੰ। ਆਮ ਤੌਰ ਤੇ ਭਾਰਤ ਵਰਗੇ ਦੇਸ਼ਾਂ ਚ ਵੀ ਟੈਕਸ ਪੇਅਰ ਟੈਕਸ ਪੇਅਰ ਕਹਿਣ ਲੱਗ ਗਏ, ਹਾਲਾਂਕਿ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਆਪਣੀ ਸਿਟੀਜ਼ਨ ਦੀ ਡੈਫੀਨੇਸ਼ਨ ਔਰ ਸਟੇਟਸ ਨਾ ਦਵਾ ਲਿਓ। ਯੂ ਹੈਵ ਟੂ ਮੇਨਟੇਨ ਯੋਰ ਸਟੇਟਸ ਆਫ ਬੀਂਗ ਅ ਸਿਟੀਜ਼ਨ, ਡੋਂਟ ਲੈਟ ਦੈਮ ਕਾਲ ਯੂ ਅ ਟੈਕਸ ਪੇਅਰ। ਹੁਣ ਦੋਨਾਂ ਚ ਫਰਕ ਤੁਸੀਂ ਕਰਿਓ ਜੀ, ਅੱਗੇ ਗੱਲ ਕਰੋ। ਹਾਂਜੀ
ਹਾਂਜੀ, ਕਿਉਂਕਿ ਜਿਹੜਾ ਟੈਕਸ ਪੇਅਰ ਵਰਡ ਜਿਹੜਾ ਹੈ ਇਹ ਕੰਸਟੀਟਿਊਸ਼ਨ ਦੇ ਵਿੱਚ ਕਿਤੇ ਨਹੀਂ ਹੈ, ਕੈਨੇਡੀਅਨ ਕੰਸਟੀਟਿਊਸ਼ਨ ਵਿੱਚ ਸਿਟੀਜ਼ਨ ਸ਼ਬਦ ਹੈਗਾ। ਸਿਟੀ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਆਲ ਸਿਟੀਜ਼ਨ ਆਰ ਇਕੁਅਲ, ਪਰ ਸਾਰੇ ਟੈਕਸ ਪੇਅਰ ਇਕੁਅਲ ਨਹੀਂ ਹੈਗੇ। ਇਹ ਲੋਕ ਸਿਟੀਜ਼ਨ ਤੇ ਟੈਕਸ ਪੇਅਰ ਨੂੰ ਰੀਫਰੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਹਿ ਰਹੇ ਨੇ ਕਿ ਦੇਖੋ ਜੀ ਸਿਟੀਜ਼ਨ ਟੈਕਸ ਪੇਅਰ ਨੇ, ਇਸ ਕਰਕੇ ਪਬਲਿਕ ਸਪੈਂਡਿੰਗ ਟੈਕਸ ਪੇਅਰ ਦੀ ਮਨੀ ਹੈ। ਜਿਵੇਂ ਕਿ ਟੈਕਸ ਪੇਅਰ ਕਿਸੇ ਕੰਪਨੀ ਦੇ ਸ਼ੇਅਰ ਹੋਲਡਰ ਹੋਣ, ਇਹਦਾ ਆਪਾਂ ਨੂੰ ਪਤਾ ਕਿ ਤੁਸੀਂ ਇਕੋਨਮੀ ਤੇ ਸੋਸਾਇਟੀ ਵਿੱਚ ਕੰਟਰੀਬਿਊਟ ਕਰ ਸਕਦੇ ਹੋ ਵਿਦਆਊਟ ਪੇਇੰਗ ਟੈਕਸਿਸ, ਕਿਉਂਕਿ ਬਹੁਤ ਸਾਰੇ ਸਿਟੀਜ਼ਨ ਇਨਕਮ ਟੈਕਸ ਨਹੀਂ ਪੇ ਕਰਦੇ। ਜਿਵੇਂ ਕਿ ਚਿਲਡਰਨ ਹੋ ਗਏ, ਉਹ ਕੰਮ ਨਹੀਂ ਕਰਦੇ, ਵਰਕਿੰਗ ਪੂਅਰ ਜਿਹਨਾਂ ਦੀ ਇਨਕਮ ਬਹੁਤ ਘੱਟ ਹੈ, ਲੋ ਇਨਕਮ, ਤੇ ਉਹ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਲੁਟੇਰੇ ਨੇ, ਮਿਲੀਅਨੇਅਰ ਤੇ ਬਿਲੀਅਨੇਅਰ, ਉਹ ਨਾਨ ਉਹ ਟੈਕਸ ਪੇਅਰ ਟੈਕਸ ਨਹੀਂ ਪੇ ਕਰਦੇ ਆਪਣਾ ਫੇਅਰ ਸ਼ੇਅਰ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਵੇਂ ਚੈਰਿਟੀਜ਼ ਹੋ ਗਈਆਂ, ਚਰਚਿਸ ਹੋ ਗਏ, ਅ ਪਲੇਸ ਆਫ ਫੇਥ ਵਗੈਰਾ, ਜਦੋਂ ਤੁਸੀਂ ਇਹ ਡਿਫਾਈਨ ਕਰਕੇ ਆਪਣੀ ਆਈਡੀਆਲੋਜੀ ਬਣਾਓਗੇ ਕਿ ਓਨਲੀ ਟੈਕਸ ਪੇਅਰ ਹੀ ਸਭ ਕੁਝ ਨੇ, ਤਾਂ ਇਹ ਆਈਡੀਆਲੋਜੀ ਪੋਲੀਟੀਕਲ ਨਿਊਟਰਲ ਪੋਜੀਸ਼ਨ ਨਹੀਂ ਹੋਏਗੀ। ਜਿਹਨੂੰ ਇਹ ਨਾਨ ਪਾਰਟੀਸਨ ਕਹਿ ਰਹੇ ਨੇ, ਤਾਂ ਫਿਰ ਇਹ ਕਿਹੜੀ ਆਈਡੀਆਲੋਜੀ ਹੋਗੀ? ਇਹ ਹੋਏਗੀ ਜੀ ਐਂਟੀ ਡੈਮੋਕਰੈਟਿਕ ਰਾਈਟ ਵਿੰਗ ਆਈਡੀਆਲੋਜੀ ਹੋਏਗੀ, ਜਿਹੜੀ ਸੋਸਾਇਟੀ ਵਿੱਚ ਇਨਇਕੁਆਲਿਟੀ ਪੈਦਾ ਕਰੇਗੀ, ਅਮੀਰਾਂ ਨੂੰ ਹੋਰ ਅਮੀਰ ਕਰੇਗੀ ਤੇ ਗਰੀਬਾਂ ਨੂੰ ਨਿਗਲੈਕਟ ਕਰੇਗੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਐਂਟੀ ਡੈਮੋਕਰੈਟਿਕ ਹੈ। ਇਹਨਾਂ ਦੀ ਰੀਅਲ ਮੈਂਬਰਸ਼ਿਪ ਸਿਰਫ 5 ਹੈ 90,000 ਨੇ, ਉਹਨਾਂ ਨੂੰ ਤਾਂ ਵੋਟ ਪਾਉਣ ਦਾ ਹੱਕ ਨਹੀਂ ਹੈ, ਨਾ ਹੀ ਕੋਈ ਹੋਰ ਮੈਂਬਰ ਇਹਨਾਂ 5 ਨੂੰ ਕੋਈ ਸਵਾਲ ਪੁੱਛ ਸਕਦਾ। ਹਰ ਵੇਲੇ ਇਹ ਲੋਕ ਸੰਘ ਪਾੜ ਪਾੜ ਕੇ ਖਰੂ ਪਾਉਂਦੇ ਰਹਿੰਦੇ ਕਿ ਵੀ ਹੈਵ ਸਪੈਂਡਿੰਗ ਪ੍ਰੋਬਲਮ ਨਾਟ ਏ ਰੈਵਨਿਊ ਪ੍ਰੋਬਲਮ, ਕਦੇ ਨਹੀਂ ਕਹਿੰਦੇ ਕਿ ਵੀ ਹੈਵ ਰੈਵਨਿਊ ਪ੍ਰੋਬਲਮ। ਜੇ ਇਹ ਕਹਿਣ ਕਿ ਜਿਹੜੀ ਕਿ ਬਿਲਕੁਲ ਸੱਚ ਹੈ, ਤਾਂ ਇਹਨਾਂ ਦੀ ਦੁਕਾਨ ਨੂੰ ਤਾਲਾ ਲੱਗ ਜਾਓ। ਸਪੈਂਡਿੰਗ ਪ੍ਰੋਬਲਮ ਕਹਿ ਰਹੇ ਨੇ ਕਿਉਂਕਿ ਗਵਰਨਮੈਂਟ ਸੋਸ਼ਲ ਪ੍ਰੋਗਰਾਮ ਜਿਵੇਂ ਕਿ ਹੈਲਥ, ਐਜੂਕੇਸ਼ਨ, ਵੈਲਫੇਅਰ, ਪਬਲਿਕ ਇਨਫਰਾਸਟਰਕਚਰ ਤੇ ਪੈਸਾ ਖਰਚ ਕਰਦੀਆਂ, ਇਹਨਾਂ ਦੇ ਤਾਂ ਕੱਟ ਲਾਉਣ ਦੀ ਹਰ ਵੇਲੇ ਦੁਹਾਈ ਦਿੰਦੇ ਰਹਿੰਦੇ। ਹਾਂਜੀ
ਜੀ, ਸੋ ਇਹ ਦੋ ਚੀਜ਼ਾਂ ਦਾ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਬਈ ਇਹ ਅਨਡੈਮੋਕਰੇਟਿਕ ਹੈ, ਰਾਈਟ ਵਿੰਗ ਹੈ, ਕੰਜ਼ਰਵੇਟਿਵ ਹੈ, ਤੇ ਹੁਣ ਆਪਾਂ ਇਹ ਕਹਿੰਦੇ ਵੀ ਤੁਸੀਂ ਇੱਕ ਖਾਸ ਰਾਜਨੀਤਿਕ ਧਿਰ ਤੇ ਅਟੈਕ ਕਰ ਰਹੇ ਹੋ, ਪਰ ਜਦੋਂ ਆਪਾਂ ਉਹਨੂੰ ਕੌਨਸਟੀਟਿਊਸ਼ਨ ਦੀ ਤਰਜ਼ ਦੇ ਉੱਤੇ ਪਰਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੌਨਸਟੀਟਿਊਸ਼ਨ ਦੀ ਸਪਿਰਿਟ ਕੀ ਹੈ, ਕੈਨੇਡੀਅਨ ਕੌਨਸਟੀਟਿਊਸ਼ਨ ਦੀ, ਤੇ ਜੇ ਉਹਨੂੰ ਮੈਚ ਨਹੀਂ ਕਰਦੇ ਤੇ ਇਹ ਬੰਦੇ ਚੋਣਾਂ ਵੀ ਲੜ ਲੈਂਦੇ ਆ। ਹੁਣ ਜੇਸਨ ਕੈਨੀ ਹੋਰੀ ਵੀ ਮੁੱਖ ਮੰਤਰੀ ਰਹੇ ਆ, ਉੱਥੋਂ ਦੇ ਪ੍ਰੀ ਨੇ, ਇੱਧਰੋਂ ਆਪਣੀ ਐਲਿਸਨ ਬੈਡਫੋਰਡ ਵੀ ਰਹੀ ਹੈ, ਡੈਰਿਕ ਫਿਲਡੇਬ੍ਰੈਨ ਚ ਉਹ ਵੀ ਵਿੱਚ ਆਏ ਆ, ਤੇ ਮੈਨਿੰਗ ਪ੍ਰੈਸਟਨ ਵਾਲੇ ਤੇ ਸਟੀਵਨ ਹਾਰਪਰ, ਚਾਹੇ ਉਹ ਸਿੱਧੇ ਅਸਿੱਧੇ ਰੂਪ ਚ ਜੁੜੇ ਨੇ। ਸੋ ਇਹ ਸਾਰੀਆਂ ਧਿਰਾਂ ਜਦੋਂ ਕੰਮ ਕਰ ਰਹੀਆਂ ਨੇ, ਇਹ ਇਲੈਕਸ਼ਨਾਂ ਵੀ ਲੜਦੇ ਆ, ਇਹ ਆਪਣੇ ਦੋ ਦੋ ਚਿਹਰੇ ਕਿਵੇਂ ਮੇਨਟੇਨ ਕਰ ਲੈਂਦੇ ਆ ਕਿ ਲੋਕਾਂ ਨੂੰ ਬੇਸਿਕ ਪੋਲੀਟਿਕਸ ਦੀ ਸਮਝ ਇਹ ਹੈ ਨੀ ਜੀ ਕਿ ਕੈਨੇਡਾ ਵਿੱਚ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਜਾਂ ਨਹੀਂ ਕਰਵਾਈ ਜਾਂਦੀ। ਮੈਨੂੰ ਇਹ ਹੈ ਕਿ ਬੰਦਿਆਂ ਨੂੰ ਆਪਣੇ ਬੱਚਿਆਂ ਨੂੰ ਜੇ 15-16 ਸਾਲ ਦੀ ਉਮਰ ਦੇ ਜਾਂ ਈਵਨ 35-40-50 ਸਾਲ ਵਾਲੇ ਨੂੰ ਵੀ ਪੁੱਛੀਏ ਕਿ ਆ ਟੈਕਸ ਪੇਅਰ ਕੀ ਹੁੰਦਾ, ਸਿਟੀਜ਼ਨ ਕੀ ਹੁੰਦਾ, ਔਰ ਸਬਜੈਕਟ ਦਾ ਮਤਲਬ ਕੀ ਹੁੰਦਾ, ਕਿ ਲੋਕ ਇਹ ਬੇਸਿਕ 4-5 ਗੱਲਾਂ ਸਮਝਦੇ ਨੇ ਕਿ ਨਹੀਂ। ਜੇ ਇੰਨੀ ਵੀ ਸਮਝ ਨਹੀਂ ਦੇਸ਼ ਨੂੰ, ਤੇ ਫਿਰ ਪਹਿਲੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਦਾ ਐਜੂਕੇਸ਼ਨ ਲੈਵਲ ਕਿੱਥੇ ਹੈ?
ਲੋਕਾਂ ਨੂੰ ਵਿਚਾਰਿਆਂ ਨੂੰ ਆਪਣੇ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ। ਹੁਣ ਇਹ ਲੋਕ ਜਿਹੜੇ ਨੇ ਇਹ ਕਦੇ ਜਿਹੜੀ ਪ੍ਰੋਗਰੈਸਿਵ ਟੈਕਸ ਜਿਹੜਾ ਜਿਹਨੂੰ ਆਪਾਂ ਫਿਰ ਟੈਕਸ ਕਲੈਕਸ਼ਨ ਦੀ ਗੱਲ ਨਹੀਂ ਕਰਦੇ, ਕਿਉਂਕਿ ਪ੍ਰੋਗਰੈਸਿਵ ਟੈਕਸ ਤਾਂ ਉਹ ਹੁੰਦਾ ਨਾ ਵੀ ਜਿੰਨੀ ਤੁਹਾਡੀ ਇਨਕਮ ਹੈ, ਜੇ ਲੋ ਇਨਕਮ ਹੈ ਉਹ ਤੁਸੀਂ ਉਹਨਾਂ ਨੂੰ ਟੈਕਸ ਤਾਂ ਨਹੀਂ ਦੇਣਾ ਬਣਦਾ, ਕਿਉਂਕਿ ਉਹ ਤਾਂ ਵਿਚਾਰੇ ਹੈਂਡ ਟੂ ਮਾਊਥ ਵਾਲੀ ਗੱਲ ਹੋ ਜਾਂਦੀ ਹੈ। ਜਿਹੜੇ ਵੱਧ ਪੈਸੇ ਕਮਾ ਰਹੇ ਨੇ, ਜਿੰਨਾ ਪ੍ਰੋਗਰੈਸ ਜਿੰਨੀ ਉਹਨਾਂ ਦੀ ਇਨਕਮ ਹੋਏਗੀ, ਜੇ ਮਿਲੀਅਨੇਅਰ ਹੈ ਤਾਂ ਮਿਲੀਅਨ ਚ ਟੈਕਸ ਦੇਣਗੇ, ਬਿਲੀਅਨੇਅਰ ਹੈ ਤਾਂ ਬਿਲੀਅਨ ਚ ਦੇਣਗੇ, ਉਹਦੀ ਕਦੇ ਗੱਲ ਨਹੀਂ ਕਰਦੇ, ਕਿਉਂਕਿ ਇਹਨਾਂ ਦੇ ਇਹ ਮਾਲਕ ਨੇ ਬਿਗ ਕਾਰਪੋਰੇਸ਼ਨ ਦੇ, ਉਹਦੇ ਖਿਲਾਫ ਜਾਂਦੇ ਆ ਜੀ ਉਹ, ਉਹਨਾਂ ਦੀ ਗੱਲ ਕਰਨ। ਕਾਰਪੋਰੇਟ ਵੈਲਫੇਅਰ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਜਿਹਦੀ ਇਹ ਕਦੇ ਗੱਲ ਨਹੀਂ ਕਰਦੇ। ਇੱਕ ਪਾਸੇ ਤਾਂ ਹੁਣ ਕਾਰਪੋਰੇਸ਼ਨ ਆਪਣਾ ਫਿਰ ਟੈਕਸ ਨਹੀਂ ਦੇ ਰਹੀ ਆ, ਦੂਸਰੇ ਪਾਸੇ ਗਵਰਨਮੈਂਟ ਟੈਕਸ ਪੇਅਰ ਦੇ ਪੈਸੇ ਚੱਕ ਕੇ ਇਹਨਾਂ ਕਾਰਪੋਰੇਟ ਮਗਰਮੱਛਾਂ ਦੇ ਮੂੰਹਾਂ 'ਚ ਧੱਕ ਰਹੀਆਂ ਹਮੇਸ਼ਾ। ਇਹਦੇ ਕਰਕੇ ਸਾਨੂੰ ਰੈਵਿਨਿਊ ਦੀ ਪ੍ਰੋਬਲਮ ਆ ਰਹੀ ਹੈ, ਖਜ਼ਾਨਾ ਤਾਂ ਖਾਲੀ ਹੋਊਗਾ, ਇਹ ਹੋਰ ਟੋਪਿਕ ਹੈ, ਬਹੁਤ ਲੰਮਾ ਚੌੜਾ ਟੋਪਿਕ ਹੈ। ਕਿਉਂਕਿ ਇਹ ਲੋਕ ਜਿਹੜਾ ਖਰੂ ਪਾ ਰਹੇ ਰੋਜ਼ ਗਵਰਨਮੈਂਟਾਂ ਜਿੰਨੀਆਂ ਵੀ ਹੈ, ਇਹ ਦੇਖੋ ਜੀ ਸਾਨੂੰ ਸਪੈਂਡਿੰਗ ਪ੍ਰੋਬਲਮ ਹੈ, ਸਾਨੂੰ ਰੈਵਨਿਊ ਪ੍ਰੋਬਲਮ ਨਹੀਂ ਹੈ। ਜੇ ਸਾਰੇ ਬੰਦੇ ਰੈਵਨਿਊ, ਸਾਰੇ ਬੰਦੇ ਫੇਰ ਟੈਕਸ ਦੇਣ ਤਾਂ ਸਾਨੂੰ ਸਪੈਂਡਿੰਗ ਪ੍ਰੋਬਲਮ ਹੋ ਨਹੀਂ ਸਕਦੀ। ਦੱਸ ਅਨਦਰ ਟਾਪਿਕ, ਆਪਾਂ ਕਿਤੇ ਫੇਰ ਗੱਲ ਕਰਾਂਗੇ। ਹੁਣ ਇਹ ਲੋਕ ਜਿਹੜੇ ਨੇ ਮਨੋਰਟੀ ਗਰੁੱਪ ਦੇ ਨਾਲ ਨਾਲ ਇੰਡੀਜਨਸ ਲੋਕਾਂ ਦੇ ਵੀ ਬਿਲਕੁਲ ਖਿਲਾਫ ਨੇ। ਸਾਲ 2021 ਦੇ ਵਿੱਚ ਵੈਨਕੂਵਰ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਦੇ ਪ੍ਰੋਫੈਸਰ ਕਾਇਲ ਵਿਲਮਾਰਟ ਤੇ ਉਹਦੇ ਸਾਥੀ ਇੱਕ ਰਿਸਰਚਰ ਨੇ ਐਲੈਕਸ ਕਿਲਿੰਗ ਨੇ ਇਹਨਾਂ ਦੀ ਇਸ ਐਂਟੀ ਇੰਡੀਜਨਸ ਪਾਲਿਸੀ ਦਾ ਵੀ ਭਾਂਡਾ ਭੰਨਿਆ। ਉਹਨਾਂ ਨੇ 1998 ਤੋਂ 2019 21 ਸਾਲ ਤੱਕ CTF ਦੇ 400 ਡਾਕੂਮੈਂਟ ਪਬਲਿਸ਼ ਕਰੇ ਜਿਹਦਾ ਟਾਈਟਲ ਸੀਗਾ ਕਿ CTF ਐਂਟੀ ਇੰਡੀਜਨਸ ਪੋਲੀਟੀਕਲ ਰੈਟਰਿਕ ਐਂਡ ਪਾਲਿਸੀ, ਇਹ ਉਹਨਾਂ ਦਾ ਟਾਈਟਲ ਸੀਗਾ। ਇਹਨਾਂ ਦੋਨਾਂ ਰਿਸਰਚਰ ਨੇ ਨਵੰਬਰ 2021 ਦੇ ਐਡੀਸ਼ਨ ਆਫ ਕੈਨੇਡੀਅਨ ਰਿਵਿਊ ਆਫ ਸੋਸ਼ੀਓਲੋਜੀ ਵਿੱਚ ਕੰਕਲੂਡ ਕਰਿਆ ਤੇ ਲਿਖਿਆ ਕਿ CTF ਹੈਜ਼ ਸ਼ੋਨ ਅਪੋਜੀਸ਼ਨ ਟੂ ਦੀ ਆਈਡੀਆ ਆਫ ਸੋਵਰਨ ਇੰਡੀਜਨਸ ਨੇਸ਼ਨ। ਉਹ ਕਹਿੰਦੇ ਵੀ ਇਹ ਜਿਹੜੇ ਨੇਟਿਵ ਸਾਡੇ ਮੰਗ ਰਹੇ ਨੇ ਕਿ ਸੋਵਰਨ ਸਾਡੀ ਨੇਸ਼ਨ ਨੂੰ ਚਾਹੀਦੀ, ਉਹਦੇ ਬਿਲਕੁਲ ਖਿਲਾਫ ਨੇ। ਸੋਵਰਨ ਇੰਡੀਜਨੇਸ਼ਨ ਦੀ ਆਈਡੀ ਨੇ ਤਾਂ ਖਾਧੀ ਕੜੀ, ਇਹ ਲੋਕ ਤਾਂ ਲੀਗਲ ਆਈਡੀਆ ਆਫ ਇੰਡੀਆ ਤੋਂ ਵੀ ਨਫ਼ਰਤ ਕਰਦੇ। ਇਹਨਾਂ ਦੋਨਾਂ ਰਿਸਰਚਰ ਨੇ ਇਹਨਾਂ ਦੇ 21 ਸਾਲਾਂ ਦੇ 400 ਆਰਟੀਕਲ ਤੋਂ ਇਹਦੀ ਕਨਕਲੂਜਨ ਕੱਢਿਆ ਕਿ ਇਹ ਲੋਕ ਤਾਂ ਕਲੋਨੀਅਲਿਜ਼ਮ ਦੇ ਪੂਰੇ ਹੱਕ ਵਿੱਚ ਭੁਗਤ ਰਹੇ ਨੇ। ਸਾਰਿਆਂ 400 ਜਿਹੜੇ ਉਹਨਾਂ ਨੇ ਪਬਲਿਸ਼ ਕਰੇ ਇਹਨਾਂ ਦੇ 21 ਸਾਲਾਂ ਦੇ ਵਿੱਚ ਆਰਟੀਕਲ ਦੇ ਵਿੱਚ ਇਹਨਾਂ ਨੇ ਵਾਰ ਵਾਰ ਜ਼ੋਰ ਦਿੱਤਾ ਕਿ ਇਹਨਾਂ ਇੰਡੀਜਨਸ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਜੀ ਅਸਿਮੂਲੇਟ ਕਰੋ, ਇਹਨਾਂ ਨੂੰ ਮੇਨ ਸਟ੍ਰੀਮ ਸੋਸਾਇਟੀ ਵਿੱਚ ਲੈ ਕੇ ਆਓ, ਇਹਨਾਂ ਦੀਆਂ ਰਿਜ਼ਰਵ ਨੂੰ ਬੰਦ ਕਰਕੇ ਇਹਨਾਂ ਨੂੰ ਰੀਲੋਕੇਟ ਕਰੋ, ਇਹਨਾਂ ਦੇ ਸਾਰੇ ਲੈਂਡ ਟ੍ਰੀਟੀ ਰਾਈਟ ਵਗੈਰਾ ਤੇ ਕਾਂਡਾ ਮਾਰ ਦਿਓ। ਸਾਰਿਆਂ ਆਰਟੀਕਲ ਵਿੱਚ ਇਹਨਾਂ ਇਹ ਰੈਜੀਡੈਂਸ ਸਕੂਲ ਦੇ ਹੱਕ ਵਿੱਚ ਨੇ, ਊਟ ਪਟਾਂਗ ਦੇ ਦਲੀਲਾਂ ਦੇ ਕੇ ਉਹ ਰੈਜੀਡੈਂਸ ਸਕੂਲ ਨੂੰ ਵੀ ਇਹ ਬਹੁਤ ਜਾਇਜ਼ ਕਰਾਰ ਦੇ ਰਹੇ ਨੇ। ਐਗਜ਼ਾਮਪਲ ਦੇ ਤੌਰ ਤੇ ਇਹ ਦੋਨੋਂ ਪ੍ਰੋਫੈਸਰ ਲਿਖ ਰਹੇ ਨੇ ਕਿ ਜਦੋਂ 2001 ਵਿੱਚ ਇਹਨਾਂ ਰੈਜੀਡੈਂਸ ਸਕੂਲ ਦੇ ਅਬਿਊਜ਼ ਦੇ ਖਿਲਾਫ, ਹੁਣ ਤੁਹਾਨੂੰ ਪਤਾ ਰੈਜੀਡੈਂਸ ਸਕੂਲਾਂ ਦੇ ਵਿੱਚ ਕੀ ਹੋਇਆ, ਉਹ ਦੱਸ ਅਨਦਰ ਟਾਪਿਕ, ਉਹ ਤੇ ਵੀ ਆਪਾਂ ਕਿਤੇ ਗੱਲ ਕਰਾਂਗੇ। ਹੁਣ ਤੁਹਾਨੂੰ ਪਤਾ ਹੈ ਕਿ ਰੈਜੀਡੈਂਸ ਸਕੂਲ ਦੇ ਵਿੱਚ ਕੀ ਹੋਇਆ, ਜਦੋਂ 2001 ਵਿੱਚ ਇਹਨਾਂ ਰੈਜੀਡੈਂਸ ਸਕੂਲ ਦੇ ਅਬਿਊਜ਼ ਦੇ ਖਿਲਾਫ ਇੰਡੀਜਨਸ ਲੋਕਾਂ ਨੇ ਫੈਡਰਲ ਗਵਰਨਮੈਂਟ ਦੇ ਅਗੇਂਸਟ ਫੈਡਰਲ ਕੋਰਟ ਵਿੱਚ ਇੱਕ ਲਾਸੂਟ ਫਾਇਲ ਕਰਿਆ ਸੀ, ਤੇ ਇਹੀ ਕੈਨੇਡੀਅਨ ਟੈਕਸ ਫੇਅਰ ਫੈਡਰੇਸ਼ਨ ਵਾਲਿਆਂ ਨੇ ਲਾਸੂਟ ਦੇ ਇਸ ਲਾਸੂਟ ਦੇ ਖਿਲਾਫ ਡਟ ਕੇ ਲਿਖਿਆ ਕਿ ਦੇਖੋ ਜੀ ਇਹ ਲਾਸੂਟ ਫਜ਼ੂਲ ਹੈ, ਇਹਦੇ ਨਾਲ ਕੈਨੇਡੀਅਨ ਟੈਕਸ ਪੇਅਰ ਨੂੰ 10 ਬਿਲੀਅਨ ਦਾ ਚੂਨਾ ਲੱਗ ਸਕਦਾ ਹੈ। ਉਹ ਹਾਟ ਸਟਾਰ ਤੇ ਜਿਹੜਾ ਔਰਫਨ ਵੈਲ ਦਾ 20 ਬਿਲੀਅਨ ਦੇ ਚੂਨੇ ਤਾਂ ਬਿਲਕੁਲ ਖਾਮੋਸ਼ ਨੇ, ਤੇ ਇਹ ਜਿਹੜੀ ਉਹਨਾਂ ਨੇ ਲੈਜੀਟਿਮੇਟ ਲੀਗਲ ਲਾਸੂਟ ਦੀ ਗੱਲ ਕਰੀ ਆ ਉਹਦੇ ਇੱਕ ਕਹਿੰਦੇ ਉਹ ਤੇ ਜੀ 10 ਬਿਲੀਅਨ ਦਾ ਚੂਨਾ ਲੱਗ ਸਕਦਾ। ਸੋਰੀ, ਇੱਥੇ ਹੀ ਬਸ ਨਹੀਂ, ਇਹਨਾਂ ਇਹ ਲੋਕ ਇੰਡੀਜਨਸ ਲੋਕਾਂ ਦੇ ਖਿਲਾਫ ਜ਼ਹਿਰ ਉਗਲਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗਵਾਉਂਦੇ। ਇਹਨਾਂ ਦੇ 206 ਦੇ ਇੱਕ ਆਰਟੀਕਲ ਦਾ ਹਵਾਲਾ ਦਿੰਦੇ ਹੋਏ ਇਹਨਾਂ ਰਿਸਰਚਰ ਨੇ ਲਿਖਿਆ ਐਂਡ ਆਈ ਕੋਟ, ਦੇਖੋ ਜੀ ਰੈਜੀਡੈਂਸ਼ੀਅਲ ਸਕੂਲਸ ਵਰ ਏ ਪ੍ਰੈਕਟੀਕਲ ਵੇ ਟੂ ਇਵੈਕੂਏਟ ਇੰਡੀਅਨ ਚਿਲਡਰਨ ਫਰ ਮੈਨੀ ਈਅਰਸ ਐਜ਼ ਵੈਲ ਐਜੂਕੇਸ਼ਨਲ ਬਿਊਰੋਕਰੈਟਸ ਵਾਂਟਡ ਟੂ ਇਮੂਲੇਟ ਦ ਬੈਸਟ ਸਕੂਲ ਆਫ ਦ ਏਰਾ ਇਨ ਬੋਥ ਕੈਨੇਡਾ ਐਂਡ ਬ੍ਰਿਟਨ। ਦੇਖੋ ਤੁਸੀਂ ਪੇਰੈਂਟ ਤੋਂ ਜ਼ਬਰਦਸਤੀ ਬੱਚੇ ਉਹਨਾਂ ਦੇ ਖੋਹ ਕੇ ਉਹਨਾਂ ਨੂੰ ਰਿਮੋਟ ਏਰੀਆ ਵਿੱਚ ਲਿਜਾ ਕੇ ਸਕੂਲਾਂ ਚ ਪਾਇਆ ਗਿਆ, ਮੁੜ ਕੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ, ਤੇ ਇਹ ਉਹਨਾਂ ਨੂੰ ਕਹਿ ਰਿਹਾ ਕਿ ਜਿਵੇਂ ਕਿਤੇ ਅੱਗ ਲੱਗੀ ਹੋਵੇ ਇਵੈਕੂਏਟ ਕੀਤਾ ਗਿਆ ਬੱਚਿਆਂ ਨੂੰ। ਉਹ ਤਾਂ ਜੀ ਬੈਸਟ ਸਕੂਲ ਸੀਗੇ ਉਸ ਜ਼ਮਾਨੇ ਦੇ, ਉਹਨਾਂ ਦੇ ਦੌਰ ਦੇ ਜਿਹੜੇ ਗਵਰਨਮੈਂਟ ਨੇ ਉਹਨਾਂ ਦੀ ਬੈਸਟ ਇੰਟੈਂਸ਼ਨ ਸੀਗੀ ਇਹਨਾਂ ਨੂੰ ਸਿਮੂਲੇਟ ਕਰਨ ਦੀ। ਇੱਥੇ ਹੀ ਗੱਲ ਖਤਮ ਨਹੀਂ ਹੁੰਦੀ, ਇਹ ਰਿਸਰਚਰ ਕਹਿ ਰਹੇ ਨੇ ਕਿ ਆਵਰ ਕੰਟੈਂਟ ਜਿਹੜਾ ਐਨਾਲਿਸਿਸ ਸ਼ੋ ਇਹ ਵੇਰੀਏਸ਼ਨ ਇਨ ਅਪਰੋਚ ਥੀਮ ਐਂਡ ਟੂਨਸ ਬਟ ਇਹ clear and demonstrated hostility to indigenous nationhood. That should undermine CTF's legitimacy. ਇਹ ਕੋਈ ਇਹਨਾਂ ਦੀ ਲੈਜੀਟੀਮੇਸ ਨਾ ਦਾ ਤਾਂ ਕੋਈ ਝੂਠ ਦੀ ਪੰਜ ਨੇ ਸਾਰੇ ਇਹਨਾਂ ਦੋਨਾਂ ਰਿਸਰਚਰ ਨੇ ਇਹ ਵੀ ਕਿਹਾ ਆਪਣੀ ਇਸ ਰਿਪੋਰਟ ਪਬਲਿਸ਼ ਕਰਨ ਤੋਂ ਬਾਅਦ CTF ਦੇ ਜਿਹੜਾ ਪ੍ਰੈਜੀਡੈਂਟ ਹੈ ਤੇ CEO ਸਕਾਟ ਹੈਨੀ ਤੇ ਇਹਦੇ ਨੈਸ਼ਨਲ ਡਾਇਰੈਕਟਰ ਫ੍ਰੈਂਕੋ ਟਰਸੈਂਕੋ ਨੂੰ ਇੱਕ ਈਮੇਲ ਕਰਕੇ ਦੱਸਿਆ ਕਿ ਤੁਸੀਂ ਸਾਡੇ ਇਸ ਰਿਸਰਚ ਪੇਪਰ ਤੇ ਜੇ ਕੁਐਸਚਨ ਜਾਂ ਡਿਸਕਸ਼ਨ ਕਰਨੀ ਚਾਹੋ ਤਾਂ ਅਸੀਂ ਜਦੋਂ ਮਰਜ਼ੀ ਆ ਜਾਓ। ਸਪਤੰਬਰ 2021 ਨੂੰ ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਰਿਪੋਰਟ ਛਾਪ ਕੇ ਇਹਨਾਂ ਨੂੰ ਈਮੇਲ ਭੇਜੀ ਪਰ 20 December 2021 ਤੱਕ 2 ਮਹੀਨੇ ਬਾਅਦ ਅਸੀਂ ਇਹਨਾਂ ਦੀ ਵੇਟ ਕਰੀਏ ਕਿ ਆ ਜਾਓ ਜੇ ਸਾਡੇ ਨਾਲ ਤੁਸੀਂ ਦੋ ਹੱਥ ਕਰਨੇ ਆ। ਹੁਣ ਦੋ ਹੱਥ ਕਰਨ ਤਾਂ ਦੂਰ ਦੀ ਗੱਲ ਗਈ, ਇਹਨਾਂ ਨੇ ਦੋਨਾਂ ਨੇ ਇਹਨਾਂ ਰਿਸਰਚਰ ਦਾ ਈਮੇਲ ਦਾ ਜਵਾਬ ਤੱਕ ਨਹੀਂ ਦਿੱਤਾ। ਬਾਅਦ ਵਿੱਚ ਇਹਨਾਂ ਦੋਨਾਂ ਰਿਸਰਚਰ ਨੇ ਮੇਨ ਸਟ੍ਰੀਮ ਕਾਰਪੋਰੇਟ ਮੀਡੀਆ ਨੂੰ ਲੱਖਾਂ ਦੀ ਲਾਹਨਤਾਂ ਭੇਜੀ ਜਿਹੜੇ ਇਹਨਾਂ ਦੀ ਬਕਵਾਸ ਵਿੱਚ ਛਾਪਦੇ ਤੇ ਰੇਡੀਓ ਟੀਵੀ ਤੇ ਇਹਨਾਂ ਦੀ ਬ੍ਰੌਡਕਾਸਟ ਕਰਦੇ ਆ। 20 December 2021 ਨੂੰ ਇਹਨਾਂ ਰਿਸਰਚਰ ਦੀ ਕਲੋਜ਼ਿੰਗ ਸਟੇਟਮੈਂਟ ਸੀਗੀ ਕਿ CTF ਹੈਜ਼ ਪੋਲਿਟਿਕਸ CTF ਪੋਲਿਟਿਕਸ ਆਰ ਐਂਟੀ ਇੰਡੀਜਨਸ ਸੋ ਵਾਈ ਡੂ ਮੀਡੀਆ ਆਊਟਲੈਟ ਸਟਿਲ ਕੰਡਮ। ਇਹ ਲੋਕ ਉਹ ਕਹਿ ਰਹੇ ਨੇ ਇਹ ਲੋਕ ਭੇਡ ਦੀ ਖਲ ਪਾ ਕੇ ਭੇੜੀਏ ਘੁੰਮ ਰਹੇ, ਇਹਨਾਂ ਲੋਕਾਂ ਨੂੰ ਆਪਣੇ ਰੇਡੀਓ ਟੀਵੀ ਤੇ ਬੁਲਾ ਕੇ ਇਹਨਾਂ ਦੀ ਬਕਵਾਸ ਨੂੰ ਫ੍ਰੀ ਪਬਲਿਸਿਟੀ ਦੇਣਾ ਇੱਕ ਲਾਖੀ ਜੁਰਮ ਹੈ। ਇਹ ਲੋਕ ਸਿਰਫ ਇੰਡੀਜਨਸ ਲੋਕਾਂ ਦੇ ਖਿਲਾਫ ਨਹੀਂ ਨੇ ਬਲਕਿ ਐਥਨਿਕ ਮਾਇਨੋਰਟੀ ਦੇ ਵੀ ਖਿਲਾਫ ਨੇ। ਇਹ ਇੱਕ ਅਨ ਡੈਮੋਕ੍ਰੈਟਿਕ 5 ਮੈਂਬਰ ਦੀ ਡਿਕਟੇਟਰਸ਼ਿਪ ਵਾਲੀ ਆਰਗੇਨਾਈਜੇਸ਼ਨ ਹੈ। ਸਿਰਫ ਤੇ ਸਿਰਫ ਰਾਈਟ ਵਿੰਗ ਕੰਜ਼ਰਵੇਟਿਵ ਦੀ ਇਹ ਆਪਣੀ ਤਰਜਮਾਨੀ ਕਰਦੇ ਆ, ਬਿਗ ਕਾਰਪੋਰੇਸ਼ਨ ਦੇ ਹੱਕ ਦੀ ਗੱਲ ਕਰਦੇ ਆ, ਡਿਸਕ੍ਰਿਮੀਨੇਸ਼ਨ ਬੇਸ ਰੇਸਿਜ਼ਮ ਨੂੰ ਇਹ ਲੋਕ ਪ੍ਰਮੋਟ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ। ਹਾਂਜੀ
ਜੀ ਜੀ ਸਰ ਸਾਹਿਬ ਇੱਕ ਸਮਾਂ ਜੀ ਛੋਟੀ ਜਿਹੀ ਬ੍ਰੇਕ ਲੈਣ ਦਾ ਤੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਕਹਿੰਦਾ ਕਿ 416-1728 ਸਾਡੇ ਸਟੂਡੀਓ ਦਾ ਨੰਬਰ ਹੈ 416-620-1778 ਇਸ ਫੋਨ ਨੰਬਰ ਤੇ ਤੁਸੀਂ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਜੇ ਸਮਾਂ ਰਹਿੰਦਿਆਂ ਫੋਨ ਕਰੋਗੇ ਤਾਂ ਤੁਹਾਡੀ ਗੱਲ ਵੀ ਚੰਗੀ ਤਰ੍ਹਾਂ ਸੁਣੀ ਜਾ ਸਕਦੀ ਹੈ ਤੇ ਅਸੀਂ ਜਵਾਬ ਦੇਣ ਲਈ ਵੀ ਸੰਤ ਸਾਹਿਬ ਨੂੰ ਪੂਰਾ ਸਮਾਂ ਦੇ ਸਕਦੇ ਹਾਂ ਕਿ ਜੇਕਰ ਤੁਹਾਨੂੰ ਕੁਝ ਸ਼ੰਕਾ ਸਵਾਲ ਹੋਵੇ ਤਾਂ ਤੁਸੀਂ ਉਹਦਾ ਸੋਲੂਸ਼ਨ ਲੈ ਸਕਦੇ ਹੋ ਤੇ 647-872-4970 ਸਾਡਾ ਟੈਲੀਫੋਨ ਨੰਬਰ ਹੈ ਜਿਹਦੇ ਜ਼ਰੀਏ ਤੁਸੀਂ ਪ੍ਰੋਗਰਾਮ ਨੂੰ ਲਾਈਵ ਟੈਲੀਫੋਨ ਜ਼ਰੀਏ ਸੁਣ ਸਕਦੇ ਹੋ। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰਜੈਂਟੇਟਿਵ ਨੇ 647-242-4746-647-247-4646 ਸ਼ਾਜ਼ੀਆ ਮਲਿਕ ਦੇ ਨਾਲ ਤੁਸੀਂ ਗੱਲਬਾਤ ਕਰਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਹੋਰ ਰੇਡੀਓ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ਮੈਂਟ ਕਰਨ ਦੇ ਰੇਟ ਤੇ ਹੋਰ ਜਾਣਕਾਰੀਆਂ ਲੈ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਸਾਲ ਸਾਹਿਬ ਆਪਾਂ ਅਗਲੇ ਹਿੱਸੇ ਵਿੱਚ ਕੁਝ ਨਵੇਂ ਹੋਰ ਸਵਾਲ ਮੇਰੇ ਕੋਲ ਹੈਗੇ ਆ ਇਸ ਸੰਸਥਾ ਦੇ ਬਾਰੇ ਪੁੱਛਣ ਵਾਲੇ, ਉਹ ਮੈਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਸਾਂਝੇ ਕਰ ਦਾਂਗੀ।
ਕਿਉਂਕਿ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜਿਹੇ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ, ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦਿੰਦੇ ਹਾਂ ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੌਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ, ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ। ਇਸ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਯਾਰ ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕੀ ਕਰਾਂ ਮੈਂ।
ਉਹ ਤੂੰ ਮਯੰਕ ਜੀ ਨੂੰ ਕਿਉਂ ਨਹੀਂ ਮਿਲਦੀ, ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਕਾਲ ਕਰ ਮਯੰਕ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਯੰਕ ਜੀ ਨੂੰ 6477-702-2023 ਜਾਂ 6474724141।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
The Singhs are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोलां।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that will have you in stitches.
काटा ही बहुत है।
ना, वो ज्यादा ज्यादा है।
Bollywood, new season Sunday, watch free on CBC Gem.
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs, we are talking about the citizen or taxpayers, which is the difference. This is the Canadian Taxpayer Federation. Democracy, which undemocratic institutions, we are talking about, you could never do better than that. ਕਿ ਇਹਨਾਂ ਦੇ ਬੰਦੇ ਜਿਹੜੇ ਆਪ ਆਪਣੀ ਸੰਸਥਾ ਨੂੰ ਡੈਮੋਕ੍ਰੇਟਿਕ ਤਰੀਕੇ ਨਾਲ ਚਲਾਉਣਾ ਪਸੰਦ ਨਹੀਂ ਕਰਦੇ, ਜਦੋਂ ਉਹ ਡੈਮੋਕ੍ਰੇਟਿਕ ਪੋਲੀਟੀਕਲ ਸਿਸਟਮ ਦੇ ਵਿੱਚ ਆਉਂਦੇ ਆ ਤੇ ਕੀ ਸੰਸਥਾ ਇਹ ਘੁਸਪੈਠ ਨਹੀਂ ਹੋ ਜਾਂਦੀ ਦੇਸ਼ ਦੀ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਦੀ, ਕਿਉਂਕਿ ਜਿਹਦਾ ਆਪਣਾ ਹੀ ਮਨ ਡੈਮੋਕ੍ਰੇਟਿਕ ਨਹੀਂ ਹੈ ਤੇ ਅਸੀਂ ਦੁਨੀਆਂ ਭਰ ਚ ਕੈਨੇਡਾ ਡੈਮੋਕ੍ਰੇਸੀ ਦੀ ਗੱਲ ਕਰਦਾ ਹੈ ਕਿ ਇਹ ਤਾਂ ਬੜੀ ਡਿਕਟੇਟੋਰੀਅਲ ਜਿਹਨੂੰ ਅਸੀਂ ਕਹਿੰਦੇ ਹਾਂ ਡਿਕਟੇਟਰਸ਼ਿਪ ਵਾਲਾ ਐਟੀਟਿਊਡ ਹੈ ਤੇ ਉਸ ਮਾਨਸਿਕਤਾ ਦੇ ਬੰਦਾ ਜਦੋਂ ਕੋਈ ਡੈਮੋਕ੍ਰੇਟਿਕ ਸੰਸਥਾ ਦੇ ਵਿੱਚ ਬਣੂਗਾ ਤੇ ਫਿਰ ਉਹ ਭੰਨ ਤੋੜ ਕਰਨ ਆਊਗਾ, ਇਹ ਉਹਨਾਂ ਨੂੰ ਕੀ ਸਮਝੀਏ? ਹਾਂਜੀ ਸਰ ਸਾਹਿਬ,
ਡੈਮੋਕ੍ਰੇਸੀ ਪਲੇਟੋ ਨੇ ਕਿਹਾ ਸੀ ਕਿ ਸੋ ਕਾਲ ਡੈਮੋਕ੍ਰੇਸੀ ਮੋਬ ਰੂਲ, ਇਹ ਮੋਬ ਰੂਲ ਨੇ, ਲੋਕੀ ਇਕੱਠੇ ਹੋ ਕੇ ਆ ਜਾਂਦੇ ਆ, ਅੱਜ ਤੁਹਾਡੀ ਵਾਰੀ ਕੱਲ ਨੂੰ ਸਾਡੀ ਆ ਜਾਊਗੀ। ਇਹ ਜੇ ਲਿਬਰਲ ਆ ਗਏ, ਦੋ ਹੀ ਪਾਰਟੀਆਂ ਨੇ ਕੈਨੇਡਾ ਦੇ ਵਿੱਚ, ਇੱਕ ਲਿਬਰਲ ਇੱਕ ਕੰਜ਼ਰਵੇਟਿਵ ਬਣਾਤੀ ਇਹਨਾਂ ਨੇ। ਹੁਣ ਟਰੂਡੋ ਨੇ 10 ਸਾਲ ਆਪਣੀਆਂ ਚਮਦੀਆਂ ਚਲਾ ਲਈਆਂ, ਹੁਣ ਗਾਂ ਨੂੰ ਇਹ ਪੋਲੀਵੇਅਰ ਆ ਰਿਹਾ ਹੈ। ਉਦੋਂ ਦੇਖਿਓ ਤੁਸੀਂ ਇਹ ਕਿਵੇਂ ਸੰਘ ਪਾੜ ਪਾੜ ਕੇ ਰੌਲਾ ਪਾਉਣਗੇ ਕਿ ਜੀ ਇੰਨਾ ਸਾਡੇ ਸਿਰ ਕਰਜ਼ਾ ਚੜ ਗਿਆ ਤੇ ਅਸੀਂ ਹੁਣ ਕਿਵੇਂ ਇਹ ਆਪਣਾ ਇਹਨੂੰ ਬਜਟ ਨੂੰ ਬੈਲੈਂਸ ਕਰਾਂਗੇ, ਪਹਿਲਾਂ ਫਿਰ ਕਰਜ਼ਾ ਦੇਖਾਂਗੇ। ਉਹ ਸਿਰਫ ਇਹਨਾਂ ਦਾ ਹੀ ਟਾਰਗੇਟ ਹੁੰਦਾ ਕਿ ਸਾਰਾ ਪ੍ਰਾਈਵੇਟਾਈਜੇਸ਼ਨ ਕਰ ਲਿਓ, ਜਿਹੜੇ ਸੋਸ਼ਲ ਵੈਲਫੇਅਰ ਉਹਨੂੰ ਸਾਰੇ ਨੂੰ ਖਤਮ ਕਰ ਦਿਓ। ਇਹ ਕੋਈ ਡੈਮੋਕ੍ਰੇਸੀ ਨਹੀਂ ਹੈ, ਡੈਮੋਕ੍ਰੇਟਿਕ ਇਹਦੇ ਨਾਲ ਤੋਂ ਡਿਕਟੇਟਰਸ਼ਿਪ ਚੰਗੀ ਹੈ। ਐਟਲੀਸਟ ਇੱਕ ਬੰਦੇ ਕੋਲ ਪਾਵਰ ਹੁੰਦੀ, ਉਹਦੇ ਕੋਲ ਇੱਕ ਵੀ ਨਹੀਂ ਪਾਵਰ ਹੁੰਦੀ, ਉਹਦੇ ਵੀ ਐਡਵਾਈਜ਼ਰ ਹੁੰਦੇ ਆ। ਜੇ ਉਹ ਚੰਗਾ ਹੋਵੇ ਤਾਂ ਚੰਗਾ ਰਹਿ ਜਾਂਦਾ, ਮਾੜਾ ਹੋਵੇ ਤਾਂ ਮਾੜਾ। 5 ਸਾਲ ਤੁਸੀਂ ਇਹਨਾਂ ਨੂੰ ਪੁੱਛ ਨਹੀਂ ਸਕਦੇ। ਇਹ ਟੈਕਸਪੇਅਰ ਫੈਡਰੇਸ਼ਨ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਕਿਉਂਕਿ ਇਹ ਕੋਈ ਟੈਕਸਪੇਅਰ ਦੀ ਫੈਡਰੇਸ਼ਨ ਨਹੀਂ ਹੈ, ਨਾ ਇਹਨਾਂ ਨੂੰ ਟੈਕਸਪੇਅਰ ਦਾ, ਸਿਰਫ ਲੋਕੀ ਇਹ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਵੀ ਟੈਕਸਪੇਅਰ ਕੌਣ ਆ ਤੇ ਟੈਕਸਪੇਅਰ ਜਿਹੜਾ ਆ ਸਿਟੀਜਨ ਕੌਣ ਆ ਤੇ ਟੈਕਸ। ਜਦੋਂ ਸਾਨੂੰ ਇਹ ਨਹੀਂ ਪਤਾ ਕਿ ਟੈਕਸਪੇਅਰ ਤੇ ਸਿਟੀਜਨ ਚ ਫਰਕ ਕੀ ਹੈ ਤੇ ਫਿਰ ਉਹ ਆਪਾਂ ਅੱਗੇ ਦੀ ਗੱਲ ਕਿੱਧਰ ਨੂੰ ਜਾ ਸਕਦੇ। ਹੁਣ ਕਈ ਵਾਰ ਬਹੁਤ ਖਿੱਚ ਵੀ ਆਉਂਦੀ, ਗੁੱਸਾ ਵੀ ਆਉਂਦਾ ਕਿ ਕੌਣ ਨੇ ਇਹ ਲੋਕ, ਇਹ ਸਾਡੇ ਨਾਲੋਂ ਵੱਧ ਸਮਾਰਟ ਨੇ ਕਿ ਅਸੀਂ ਇੰਨੇ ਨਾਈਵ ਨੇ ਕਿ ਅਸੀਂ ਇਹਨਾਂ ਦੇ ਕੁਐਸਚਨ ਨਹੀਂ ਕਰਦੇ।
ਦੂਜਾ, ਜਦੋਂ ਸਾਡੇ ਵੀ ਲੋਕ ਕਈ ਸਿਆਸਤ ਵਿੱਚ ਆਏ ਨੇ, ਉਹ ਆਮ ਤੌਰ ਤੇ ਆਪਣੇ, ਮੈਂ ਪੰਜਾਬੀਆਂ ਨੂੰ ਜਾਂ ਹੋਰ ਸਾਊਥ ਏਸ਼ੀਆ ਨਾਲ ਮੇਰੀ ਬਹੁਤੀ ਗੱਲਬਾਤ ਹੁੰਦੀ ਰਹੀ ਹੈ, ਮੈਂ ਪੁੱਛਦਾ ਹੁੰਦਾ ਕਿ ਯਾਰ ਤੁਸੀਂ ਅਲੱਗ ਅਲੱਗ ਪੋਲੀਟੀਕਲ ਪਾਰਟੀਆਂ ਚ ਕਿਵੇਂ ਚਲੇ ਜਾਂਦੇ ਹੋ? ਤੁਹਾਨੂੰ ਇਹਨਾਂ ਦੀ ਨੇਚਰ, ਇਹਨਾਂ ਦੀ ਖਾਸਲਤ ਬਾਰੇ ਕੁਛ ਪਤਾ ਹੈ ਕਿ ਇਹ ਕਿਵੇਂ ਕੰਮ ਕਰਦੇ ਆ, ਇਹਨਾਂ ਦੀਆਂ ਨੀਤੀਆਂ ਕੀ ਨੇ? ਆਪਾਂ ਘਰੇ ਤਾਂ ਬੜਾ ਜ਼ੁਲਮਾਂ ਦੀ ਗੱਲ ਕਰਦੇ ਹਾਂ ਕਿ ਉਹ ਸਰਕਾਰ ਨੇ ਬੜੇ ਜ਼ੁਲਮ ਬਿਠਾਏ, ਤੇ ਇਹ ਕਿਹਨਾਂ ਲਈ ਕੰਮ ਕਰਦੇ ਆ? ਪਰ ਤੁਸੀਂ ਕਿਵੇਂ ਐ ਦੇਖ ਲੈਂਦੇ ਹੋ ਬਿਨਾਂ ਹਿਸਟਰੀ ਤੇ ਜਾਇਆ? ਤੇ ਫਿਰ ਸਾਡੇ ਲੋਕ ਕਹਿੰਦੇ ਜੀ ਸਾਨੂੰ ਸਾਰੀਆਂ ਪਾਰਟੀਆਂ ਦੇ ਵਿੱਚ ਖੜੇ ਹੋਣਾ ਚਾਹੀਦਾ ਤਾਂ ਕਿ ਜਿਹੜੀ ਮਰਜ਼ੀ ਪਾਰਟੀ ਦਾ ਰੂਲ ਆ ਜੇ, ਆਪਣੇ ਲੋਕਾਂ ਦੀ ਕਿਸੇ ਨਾ ਕੁਝ ਪੁੱਛ ਪੜਤਾਲ ਹੁੰਦੀ ਰਹੇ। ਤੇ ਉਹੀ ਗੱਲ ਹੋਈ ਕਿ ਜਿਹੜੀ ਮਰਜ਼ੀ ਪਾਰਟੀ ਦਾ ਰੂਲ ਆ ਜੇ, ਇਹ ਤਾਂ ਹੋ ਹੀ ਰਿਹਾ ਪਰ ਪੁੱਛ ਪੜਤਾਲ ਹੋ ਨਹੀਂ ਰਹੀ, ਕਿਉਂਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਹਦੇ ਨਾਲ ਲੱਗ ਕੇ ਤੁਰੇ ਹੋਏ ਆ ਤੇ ਅਸਲ ਵਿੱਚ ਉਹ ਕਹਿ ਕੀ ਰਹੇ ਨੇ, ਕਰ ਕੀ ਰਹੇ ਨੇ। ਜੇ ਹੁਣ ਮੈਂ ਆਪਣੀ ਤਨਖਾਹ ਵਿੱਚੋਂ ਬਿਨਾਂ ਪੁੱਛੇ ਮੇਰਾ ਸਰਕਾਰ ਟੈਕਸ ਕੱਟ ਕੇ ਲੈ ਜਾਂਦੀ ਆ, ਉਹ ਜਿੱਦਾਂ ਮੇਰੀ ਤਨਖਾਹ ਚੋਂ ਕੱਟਿਆ ਜਾਂਦਾ ਰਿਹਾ, ਉਸ ਹਿਸਾਬ ਨਾਲ ਮੇਰੇ ਬਾਰੇ ਕਦੇ ਇਹਨਾਂ ਨੇ ਆਵਾਜ਼ ਨਹੀਂ ਉਠਾਈ। ਮੈਨੂੰ ਹਸਪਤਾਲਾਂ ਦੀ ਲੋੜ ਹੈ, ਮੈਨੂੰ ਪਬਲਿਕ ਟ੍ਰਾਂਸਿਟ ਦੀ ਲੋੜ ਹੈ, ਮੈਨੂੰ ਪੈਨਸ਼ਨ ਦੀ ਲੋੜ ਹੈ, ਮੈਨੂੰ ਬਜ਼ੁਰਗਾਂ ਦੀ ਸਿਹਤ ਸੰਭਾਲ ਦੀ ਲੋੜ ਹੈ, ਇਹ ਸਾਰੇ ਪ੍ਰੋਗਰਾਮ ਤੇ ਕਟੌਤੀਆਂ ਲਾਉਣ ਦੀ ਗੱਲ ਕਰਦੇ ਆ। ਹਾਲਾਂਕਿ ਮੇਰੀ ਤਨਖਾਹ ਦੇ ਹਿਸਾਬ ਨਾਲ, ਇਨਕਮ ਦੇ ਹਿਸਾਬ ਨਾਲ ਮੈਂ ਜ਼ਿਆਦਾ ਟੈਕਸ ਦੇ ਰਿਹਾ, ਜਿਹਨਾਂ ਦੀ ਮਿਲੀਅਨਸ ਬਿਲੀਅਨਸ ਦੇ ਵਿੱਚ ਇਨਕਮ ਹੈ। ਜਿਵੇਂ ਡੋਨਲਡ ਟਰੰਪ ਦਾ ਬੜਾ ਵਧੀਆ ਰੌਲਾ ਪਿਆ ਸੀ, ਉਹ ਕਹਿੰਦਾ ਮੈਂ ਤਾਂ $750 ਹੀ ਦਿੱਤਾ, ਕਹਿੰਦੇ ਜੇ ਰੂਲ ਹੀ $750 ਦੇਣ ਦੇ ਹੈ ਮੈਂ ਤਾਂ ਹੀ ਦਿੱਤਾ। ਉਦੋਂ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ, ਜਿਹਦਾ ਹੁਣ ਮੈਂ ਦੇਖਦਾ ਸਟਰਕਚਰ ਇਹ ਅਮੈਰੀਕਾ ਦੀਆਂ ਕਈ ਸੰਸਥਾਵਾਂ ਨਾਲ ਮਿਲੀ ਹੈ, ਉਦੋਂ ਇਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਇੰਨਾ ਅਮੀਰ ਆਦਮੀ ਉਹਨਾਂ ਵੀ ਟੈਕਸ ਨਹੀਂ ਦੇ ਰਿਹਾ ਜਿੰਨਾ ਕੋਈ ਭਿਖਾਰੀ ਵੀ ਦੇ ਰਿਹਾ। ਇਹੀ ਵਾਰਨ ਬਫੇਟ ਨੇ ਵੀ ਕਿਹਾ, ਕਹਿੰਦਾ ਮੈਂ ਕੀ ਕਰਾਂ, ਦੇਸ਼ ਦੇ ਕਾਨੂੰਨ ਹੀ ਇਹੋ ਜਿਹੇ ਆ, ਮੇਰੇ ਥੱਲੇ ਕੰਮ ਕਰਨ ਵਾਲਾ ਘੱਟ ਤੋਂ ਘੱਟ ਤਨਖਾਹ ਵਾਲਾ ਬੰਦਾ ਵੀ ਮੇਰੇ ਤੋਂ ਵੱਧ ਟੈਕਸ ਦੇ ਰਿਹਾ ਹਰ ਸਾਲ ਸਾਲਾਨਾ। ਉਦੋਂ ਇਹ ਸੰਸਥਾ ਨੇ ਕਦੇ ਕੁਐਸਚਨ ਨਹੀਂ ਕੀਤਾ ਸੀ ਜੇ ਟੈਕਸਪੇਅਰਸ ਲਈ ਫਾਈਟ ਕਰਨਾ ਹੈ ਤਾਂ ਜਿਹਨਾਂ ਦੀ ਇਨਕਮ ਦੇ ਵਿੱਚੋਂ ਲਾਰਜਰ ਸ਼ੇਅਰ ਨਿਕਲ ਰਿਹਾ ਟੈਕਸ ਦਾ ਤੇ ਉਹਦੇ ਵਿੱਚ ਉਹਨਾਂ ਨੂੰ ਕੋਈ ਬੈਨੀਫਿਟ ਵੀ ਨਹੀਂ ਮਿਲਦਾ ਇਹ ਬੈਨੀਫਿਟਸ ਦੇ ਖਿਲਾਫ ਬੋਲਦੇ ਨੇ ਤੇ ਫਿਰ ਕਿਹਦੀ ਗੱਲ ਕਰਦੇ ਆ ਅਗਰ ਦੋ ਗੱਲਾਂ ਸਮਝ ਆ ਜਾਂਦੀਆਂ ਮੈਂ ਹੁਣ ਕੈਲਗਰੀ ਚ ਇਹਨਾਂ ਦੀਆਂ ਇੰਟਰਵਿਊਆਂ ਕੀਤੀਆਂ ਨੇ ਮੈਨੂੰ ਮਨ ਲੱਗਦਾ 4-5 ਇੰਟਰਵਿਊ ਚ ਸਮਝ ਆ ਗਿਆ ਵੀ ਕਿੱਥੋਂ ਬੋਲ ਰਹੇ ਨੇ ਪਰ ਲਗਾਤਾਰ ਸਾਲਾਂ ਬੱਧੀ ਲੋਕਾਂ ਨੂੰ ਉਹੀ ਲੈਕਚਰ ਬਣਾਈ ਜਾ ਰਹੇ ਆ ਪ੍ਰੋਗਰਾਮ ਸੁਣਾਈ ਜਾ ਰਹੇ ਆ ਤੇ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਜਾਗਰੂਕ ਹੋਣ ਦਾ ਮੌਕਾ ਹੀ ਨਹੀਂ ਦੇ ਰਿਹਾ ਚਾਹੇ ਉਹ ਸਾਡਾ ਵੀ ਮੀਡੀਆ ਹੈ ਉਹ ਲੋਕਾਂ ਨੂੰ ਬੇਵਕੂਫ ਬਣਾਈ ਰੱਖਣਾ ਚਾਹੁੰਦਾ ਹਾਂਜੀ
ਕਿਉਂਕਿ ਆਪਾਂ ਬਾਰ ਬਾਰ ਇੱਕ ਵਰਡ ਯੂਜ ਕਰ ਰਹੇ ਹਾਂ ਨਿਊ ਲਿਬਰਲਿਜ਼ਮ ਨਿਊ ਲਿਬਰਲਿਜ਼ਮ ਵਰਲਡ ਬੈਂਕ ਜਿਹੜੀ ਜਿਹੜੀ ਆਪਣੀ ਹੈਗੀ IMF ਉਹਨਾਂ ਦੀ ਲੋਨ ਕੰਡੀਸ਼ਨ ਇਹ ਆ ਕਿ ਤੁਸੀਂ ਇਹੋ ਜਿਹੀਆਂ ਆਰਗੇਨਾਈਜੇਸ਼ਨਾਂ ਨੂੰ ਸਪੋਰਟ ਕਰ ਰਹੇ ਇਹਨਾਂ ਨੂੰ ਮੂਹਰੇ ਲੈ ਕੇ ਆਉਣਾ ਇਹ ਤੁਸੀਂ ਗਵਰਨਮੈਂਟਾਂ ਜਿਹੜੀਆਂ ਉਹਨਾਂ ਨੂੰ ਸੋਸ਼ਲ ਵੈਲਫੇਅਰ ਤੇ ਇੰਡੀਆ ਦੇ ਵਿੱਚ ਵੀ ਇਹ ਕੁਝ ਚੱਲ ਰਿਹਾ ਜਿਹਨੂੰ ਲੋਨ ਦਿੰਦੇ ਆ ਪਾਕਿਸਤਾਨ ਚ ਵੀ ਇਹ ਚੱਲ ਰਿਹਾ ਬੰਗਲਾਦੇਸ਼ ਕਿ ਤੁਸੀਂ ਸਾਰਾ ਜਿਹੜਾ ਵੈਲਫੇਅਰ ਸਿਸਟਮ ਉਹਨੂੰ ਕੱਟ ਕਰ ਦਿਓ ਪਿਓਰ ਕੈਪੀਟਲਿਜ਼ਮ ਲੈ ਕੇ ਆਓ ਤਾਂ ਹੀ ਤੁਹਾਨੂੰ ਲੋਨ ਮਿਲੂਗਾ ਉਹੀ ਇਹ ਲੋਕ ਨੇ ਇਹ ਤਾਂ ਸਿਰਫ ਇੱਕ ਵਾਚ ਡੌਗ ਆਪਣੇ ਆਪ ਨੂੰ ਕਹਿ ਰਹੇ ਨੇ ਕੋਈ ਵਾਚ ਡੌਗ ਨਹੀਂ ਹੈਗੇ ਇਹ ਇਹ ਲੋਕ ਤਾਂ ਸਿਰਫ ਜੋ ਕਾਰਪੋਰੇਸ਼ਨਾਂ ਬਾਰੇ ਕਹਿ ਰਹੇ ਨੇ ਉਹਨਾਂ ਦਾ ਗਾਹਾਂ ਮਾਊਥ ਪੀਸ ਬਣ ਕੇ ਘੁੰਮ ਰਹੇ ਨੇ ਦੈਟਸ ਆਲ ਇਟ ਇਜ਼ ਇਹ ਏਡਾ ਤਾਣਾ ਉਲਝਿਆ ਆ ਹੁਣ ਤੁਸੀਂ ਇੱਕ ਦੇਖੋ ਹੁਣ ਸਾਡੀ ਜਿਹੜੀ ਕੈਨੇਡੀਅਨ ਦੀ ਪੋਲੀਟਿਕਸ ਆ ਲਿਬਰਲ ਤੇ ਹੁਣ ਕੰਜ਼ਰਵੇਟਿਵ ਆ ਗਿਆ ਹੁਣ 10 ਸਾਲ ਟਰੂਡੋ ਨੇ ਆਪਣਾ ਚਮਦੀਆਂ ਚਲਾਈਆਂ ਹੁਣ ਆ ਗਿਆ ਜੀ ਇਹ ਪੋਲੀਵਰ ਆ ਰਿਹਾ ਨੈਕਸਟ ਟਰੂਡੋ ਨੂੰ ਹੁਣ ਲਿਬਰਲ ਪਾਰਟੀ ਬਾਰੇ ਬਾਹਰ ਦੇ ਮੂਹਰੇ ਖੜਾ ਸਿਰਫ ਇਹਨੂੰ ਧੱਕਾ ਦੇ ਕੇ ਬਾਹਰ ਕੱਢਣ ਦੀ ਉਹ ਕੋਸ਼ਿਸ਼ ਕਰ ਰਹੇ ਆ ਕੋਈ ਨਵਾਂ ਲੀਡਰ ਲਿਆਉਣਗੇ ਉਹਨਾਂ ਨੂੰ ਪਤਾ ਆ ਕਿ ਟਰੂਡੋ ਦੇ ਖਿਲਾਫ਼ ਹੁਣ ਹਵਾ ਚੱਲ ਰਹੀ ਆ ਇਹ ਆਉਣਗੇ ਉਦੋਂ ਦੇਖਿਓ ਤੁਸੀਂ ਇਹ ਟੈਕਸਪੇਅਰ ਫੈਡਰੇਸ਼ਨ ਤੇ ਹੋਰ ਇਹੋ ਜਿਹੇ ਰਾਈਟ ਵਿੰਗਰ ਜਿਹੜੇ ਆ ਇਹ ਕਿਵੇਂ ਮੂੰਹ ਅੱਡ ਅੱਡ ਕੇ ਸ਼ੋਰ ਮਚਾਉਣਗੇ ਰੌਲਾ ਪਾਉਣਗੇ ਕਿ ਹੈਲਥ ਕੇਅਰ ਦੇ ਕੱਟ ਲਾਓ ਐਜੂਕੇਸ਼ਨ ਦੇ ਕੱਟ ਲਾਓ ਜਿਹੜੇ ਹੋਰ ਵੈਲਫੇਅਰ ਜਿਹੜੇ ਸੀ ਨੇ ਆਪਾਂ ਉਹ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਜਿਹੜੀ ਉਹ T3 ਵਟ ਐਵਰ ਇਹੋ ਜਿਹੇ ਨੌਨਸੈਂਸ ਉਹ ਸਾਰਾ ਕੁਛ ਲੈ ਕੇ ਆਉਣਗੇ ਇਹ ਜੋ ਜਿੱਧਰ ਨੂੰ ਇਹ ਸਾਰਾ ਸਿਸਟਮ ਜਾ ਰਿਹਾ ਦੁਨੀਆਂ ਦਾ ਯੂਰਪ ਬੈਂਕ ਕਰਪਟ ਹੈ ਅਮੈਰੀਕਾ ਬੈਂਕ ਕਰਪਟ ਹੈ ਕੈਨੇਡਾ ਬੈਂਕ ਕਰਪਟ ਵੱਲ ਜਾ ਰਿਹਾ ਇਹ ਐਡਾ ਵੱਡਾ ਪਟਾਕਾ ਪੈ ਰਿਹਾ 100 ਟ੍ਰਿਲੀਅਨ ਡਾਲਰ ਦਾ ਇਹ ਪਟਾਕਾ ਵਰਲਡ ਵਾਈਡ ਪੈਣਾ ਹੈ 24 ਚ ਨਹੀਂ ਪਊਗਾ 25 ਚ ਉੱਧਰ ਕਲਾਈਮੇਟ ਕਲੈਮਿਟੀ ਜਿਹੜੀ ਹੈ ਉਹ ਸਾਡੇ ਸਿਰ ਤੇ ਖੜੀ ਹੈ ਉਹ ਸਾਇੰਟਿਸਟ ਕਹਿ ਰਹੇ ਨੇ ਇਨਵਾਇਰਮੈਂਟਲਿਸਟ ਕਿ 2030 ਤੱਕ ਇਹ ਜਿਹੜਾ ਆ ਇਹ ਪਲੈਨਟ ਇਜ਼ ਇਨ ਬਿਗ ਟ੍ਰਬਲ ਸੋ ਇਹ ਲੋਕਾਂ ਦਾ ਗਰੀਡ ਜਿਹੜਾ ਆ ਇਹ ਉਹਨੂੰ ਇਹ ਹੋਕਸ ਕਹਿ ਰਹੇ ਨੇ ਇਹ ਉਹੀ ਲੋਕ ਨੇ ਜਿਹੜੇ ਕਿ ਇਹ ਇਹਨਾਂ ਚੀਜ਼ਾਂ ਨੂੰ ਇਹ ਇਹ ਹਿਊਮੈਨਿਟੀ ਦੇ ਐਂਟੀ ਨੇ ਸਭ ਇਹ ਐਂਟੀ ਡੈਮੋਕਰੈਟਿਕ ਤਾਂ ਕਹਿਣਾ ਤਾਂ ਬਣਦਾ ਜਾਂ ਨਾ ਬਣਦਾ ਪਰ ਐਂਟੀ ਹਿਊਮੈਨਿਟੀ ਇਹ ਲੋਕ ਨੇ ਇਹ ਕੰਮ ਕਰ ਰਹੇ ਨੇ ਹਾਂਜੀ
ਜੀ ਤੇ ਅੱਛਾ ਸੰਸਾ ਇੱਕ ਗੱਲ ਹੋਰ ਹੈ ਕਿ ਸਾਨੂੰ ਇਹ ਮਜ਼ਾ ਆ ਰਿਹਾ ਕਿ ਅਸੀਂ ਕਿਸੇ ਨੂੰ ਵੀ ਹਰਾ ਕੇ ਪਾਰਟੀ ਬਦਲ ਦਿੰਦੇ ਹਾਂ ਪਰ ਤਕਰੀਬਨ ਜੇ ਤੁਸੀਂ ਪੈਟਰਨ ਦੇਖੋ ਤੇ ਵੱਧ ਤੋਂ ਵੱਧ 2 ਟਰਮਾਂ ਜੇ ਲਿਬਰਲ ਆ ਜਾਂਦੀ ਹੈ ਤੇ ਲਿਬਰਲ ਪੂਰੀ ਮਿਹਨਤ ਨਾਲ ਕੰਜ਼ਰਵੇਟਿਵ ਲਈ ਜ਼ਮੀਨ ਤਿਆਰ ਕਰ ਦਿੰਦੀ ਹੈ ਫਿਰ 2 ਟਰਮਾਂ ਕੰਜ਼ਰਵੇਟਿਵ ਲਾਉਂਦੇ ਆ ਤੇ ਪੂਰੀ ਵਧੀਆ ਜ਼ਮੀਨ ਤਿਆਰ ਕਰ ਦਿੰਦੇ ਆ ਕਿ ਆ ਜਾਓ ਭਾਈ ਹੁਣ ਲਿਬਰਲ ਦੀ ਵਾਰੀ ਆ ਗਈ ਆ ਹੁਣ ਟੋਰਾਂਟੋ ਜਾਂ ਓਨਟੇਰੀਓ ਪ੍ਰੋਵਿੰਸ ਨੂੰ ਲਾ ਲਓ ਤਕਰੀਬਨ ਇੱਥੇ ਹੁਣ ਲਿਬਰਲ ਲੀਡਰ ਚੁਣੀ ਗਈ ਉਹ ਮਿਸੀਸਾਗਾ ਦੇ ਮੇਅਰ ਦੇ ਦੀ ਪੋਸਟ ਛੱਡ ਕੇ ਤੇ ਹੁਣ ਲਿਬਰਲ ਪਾਰਟੀ ਦੀ ਲੀਡਰ ਬਣੀ ਹੈ ਬੋਨੀ ਕਰਾਉਂਦੀ ਤੇ ਮੈਨੂੰ ਹੁਣੇ ਕਿਸੇ ਨੇ ਟੈਕਸਟ ਵੀ ਕੀਤਾ ਤੇ ਬੋਨੀ ਕਰਾਉਂਦੀ ਲਈ ਵੀ ਪੂਰੀ ਪੂਰੀ ਗਰਾਊਂਡ ਤਿਆਰ ਕਰਕੇ ਉਹ ਕੰਜ਼ਰਵੇਟਿਵ ਨੇ ਕਰਕੇ ਦੇਣੀ ਹੈ ਕਿ ਆਓ ਭਾਈ ਲਿਬਰਲ ਵਾਲਿਓ ਅਸਲ ਚ ਇਹ ਲੜ ਰਹੇ ਨੇ ਪਰ ਮੈਨੂੰ ਇਹ ਲੱਗਦਾ ਕਿ ਜਾਂ ਇੱਕ ਇੱਕ ਟਰਮ ਬਦਲ ਲਓ ਜਾਂ 2 ਤੋਂ ਬਾਅਦ ਤਾਂ ਬਦਲਣੀ ਪੈਣੀ ਹੈ ਤੇ ਫਿਰ ਮੈਂ ਆਪਣੇ ਕਜ਼ਨ ਨੂੰ ਬਿਠਾ ਦਾਂ ਇਹ ਘਰ ਦੇ ਵਿੱਚ ਹੀ ਸਾਰਾ ਕੰਮ ਘੁੰਮੀ ਜਾਂਦਾ ਹੈ ਤੇ ਤਕਰੀਬਨ ਉਹੀ ਹੈ ਕਿਉਂਕਿ ਲੋਕਾਂ ਨੂੰ ਇਹ ਹੁੰਦਾ ਕਿ ਚੰਗਾ ਜੇ ਸਾਨੂੰ ਆਹ ਕੀਤਾ ਤਾਂ ਅਸੀਂ ਬਦਲਤਾ ਮੈਂ ਕਹਿੰਦਾ ਹੁੰਦਾ ਜਾਂ ਤੁਸੀਂ ਡੈਫਿਸਿਟ ਨੂੰ ਵੋਟ ਪਾਓਗੇ ਜਾਂ ਤੁਸੀਂ ਉਹਨੂੰ ਸੋ ਕਾਲਡ ਨੂੰ ਕੀ ਕਹਿੰਦੇ ਹੁੰਦੇ ਸਪੈਂਡਿੰਗ ਘੱਟ ਕਰਨ ਦੇ ਉੱਤੇ ਵੋਟ ਪਾ ਦੋਗੇ ਸਿੱਕੇ ਦੇ ਦੋਨੇ ਹੀ ਪਾਸੇ ਆ ਇੱਕ ਧਿਰ ਤੁਹਾਨੂੰ ਕਰਜ਼ਾਈ ਕਰ ਜਾਂਦੀ ਹੈ ਫਜ਼ੂਲ ਖਰਚੀਆਂ ਦੇ ਨਾਂ ਦੇ ਉੱਤੇ ਤੇ ਦੂਜੀ ਧਿਰ ਤੁਹਾਨੂੰ ਫਜ਼ੂਲ ਖਰਚੀਆਂ ਘੱਟ ਕਰਨ ਦੇ ਨਾਂ ਤੇ ਤੁਹਾਡੀਆਂ ਜੇਬਾਂ ਪਾੜ ਦਿੰਦੀ ਹੈ ਤੇ ਤੁਹਾਡੀ ਸਹੂਲਤਾਂ ਘਟਾ ਦਿੰਦੀ ਹੈ ਜਾਂ ਬਰਫ਼ 'ਚ ਖੜੇ ਰਹੋ ਜੇ ਸ਼ੈਲਟਰ 'ਚ ਖੜੇ ਰਹਿਣਾ ਹੈ ਤਾਂ ਫਿਰ ਉਹਦੀ ਬਹੁਤ ਮਹਿੰਗੀ ਕੀਮਤ ਉਤਾਰੋ ਜਦੋਂ ਮਹਿੰਗੀ ਕੀਮਤ ਉਤਾਰ ਕੇ ਦੁਖੀ ਹੋ ਗਏ ਉਹ ਕਹਿੰਦੇ ਚੰਗਾ ਆਪਾਂ ਕੀਮਤ ਘੱਟ ਲੈ ਲੈਂਦੇ ਅਸੀਂ ਸ਼ੈਲਟਰ ਚੱਕ ਕੇ ਲੈ ਜਾਂਦੇ ਹਾਂ ਫਿਰ 2 ਸਾਲ ਆਪਾਂ ਬਰਫ਼ 'ਚ ਖੜੇ ਰਹਿੰਦੇ ਹਾਂ ਠੰਡ ਨਾਲ ਬਿਮਾਰ ਹੋ ਕੇ ਸੋਚਦੇ ਚੱਲ ਯਾਰ ਵੱਧ ਪੈਸੇ ਲੈ ਲਾ ਮੇਰੇ ਸਿਰ ਤੇ ਛਤਰੀ ਕਰ ਦੇ ਇੰਨੇ ਨੂੰ ਉਹ ਲਿਬਰਲ ਲਾ ਕੇ ਛਤਰੀ ਕਰ ਦਿੰਦਾ ਫਿਰ ਉਹ ਛਤਰੀ ਦੀ ਕੀਮਤ ਦਾ ਰੌਲਾ ਪਾ ਕੇ ਕੰਜ਼ਰਵੇਟਿਵ ਆ ਜਾਂਦੇ ਆ ਤਕਰੀਬਨ ਮੈਂ 12 ਸਾਲਾਂ ਦੇ ਕੈਨੇਡੀਅਨ ਪੋਲੀਟੀਕਲ ਸਪੈਕਟ੍ਰਮ ਦੇ ਵਿੱਚ ਇਹੀ ਕੁਛ ਹੁੰਦਾ ਦੇਖਿਆ ਜਿਹਨੂੰ ਸਿੱਕੇ ਦੇ 2 ਪਹਿਲੂ ਕਹਿ ਦਿੰਦੇ ਆ ਹੁਣ ਤੁਹਾਡੇ ਕੋਲ 2.5 ਮਿੰਟ ਹੈ ਜੀ, ਤੁਸੀਂ ਆਪਣੀ ਗੱਲ ਕੰਕਲੂਡ ਕਰ ਦਿਓ।
ਇਹਦੀਆਂ ਦੋ ਐਗਜ਼ਾਮਪਲ ਤੁਹਾਨੂੰ ਦਿੰਦਾ। ਅਲਟਾ ਦੇ ਵਿੱਚ ਇਲੈਕਸ਼ਨ ਹੋਈ, ਹੁਣ ਥੋੜਾ ਚਿਰ ਹੋਇਆ, ਉਹਦੇ ਵਿੱਚ NDP ਜਿੱਤਣੀ ਸੀ ਇਲੈਕਸ਼ਨ, 100% ਸ਼ਿਓਰ ਸੀ। ਪਿੱਛੋਂ ਕਾਰਪੋਰੇਸ਼ਨ ਨੇ ਟ੍ਰਿਕ ਪਲੇ ਕੀਤਾ ਕਿ ਪਰੇ ਹੋ ਜਾਓ ਤੁਸੀਂ, ਆਹ ਬੀਬੀ ਨੂੰ ਲੈ ਕੇ ਆਉਣਾ ਅਸੀਂ ਕੰਜ਼ਰਵੇਟਿਵ ਨੂੰ। ਉਹਨਾਂ ਨੇ 2-3 ਇਹੋ ਜਿਹੀਆਂ ਗਲਤੀਆਂ ਕੀਤੀਆਂ ਜਿਹੜੇ ਤੇ ਆਪਾਂ ਕਿਤੇ ਫੇਰ ਗੱਲ ਕਰਾਂਗੇ। ਉਹ ਸਿਰਫ ਪਿੱਛੇ ਹੋ ਗਏ, ਉਹਨਾਂ ਨੂੰ ਕਹਿੰਦੇ ਨਹੀਂ ਤੁਹਾਡੀ ਵਾਰੀ ਨਹੀਂ, ਤੁਹਾਡੀ ਨੈਕਸਟ ਟਾਈਮ ਅਸੀਂ ਦੇਖਾਂਗੇ। ਓਨਟੇਰੀਓ 'ਚ ਕੀ ਹੋਇਆ 2015 ਦੇ ਵਿੱਚ, ਕੈਥਰੀਨ ਵਿਨ ਜਿਹੜੀ ਸੀਗੀ ਇੱਥੋਂ ਦੀ ਪ੍ਰੀਮੀਅਰ ਸੀਗੀ, ਉਸ ਨੇ ਇੰਨਾ ਇੱਥੇ ਬੇੜਾ ਗਰ ਕੀਤਾ ਓਨਟੇਰੀਓ ਦਾ, ਜਦੋਂ ਡੱਗ ਫੋਰਡ ਨੂੰ ਲੈ ਕੇ ਆਈ। ਡੱਗ ਉਹ ਚਾਹੁੰਦੀ ਸੀਗੀ ਕਿ ਜਿਹੜੇ ਪਿੱਛੇ ਕਾਰਪੋਰੇਸ਼ਨ ਵਾਲੇ ਨੇ ਗੇਮ ਪਲੇ ਕੀਤੀ, ਉਹ ਕਹਿੰਦੇ ਕਿ NDP ਨਹੀਂ ਆਉਣੀ ਚਾਹੀਦੀ ਇੱਥੇ, ਕਿਉਂਕਿ 90 ਦੇ ਵਿੱਚ ਬਾਬ ਰੇ ਦੀ NDP ਆਈ ਸੀ ਓਨਟੇਰੀਓ ਦੇ ਵਿੱਚ। ਤਾਂ ਇਹਨਾਂ ਨੇ ਇੰਨਾ ਉਹਦੇ ਪ੍ਰੋਪੇਗੰਡਾ ਕੀਤਾ, ਵਾਲ ਸਟਰੀਟ ਤੱਕ ਜਾ ਕੇ ਇਹਨਾਂ ਲਿਖਿਆ ਕਿ ਕਮਿਊਨਿਸਟ ਓਨਟੇਰੀਓ, ਇਹਨਾਂ ਦੇ ਨਾਲ ਬਿਜ਼ਨਸ ਨਹੀਂ ਕਰਨਾ, ਇਹ ਵੋ। ਮੁੜ ਕੇ ਉਹਨੂੰ ਐਸਾ ਇਹਨਾਂ ਨੇ ਜਾਲ ਚ ਫਸਾਇਆ ਕਿ ਉਹ ਕਰਾਚੀਆਂ ਦੀ ਜੇਬ ਝੋਲ ਚ ਜਾ ਕੇ ਬਹਿ ਗਿਆ। ਬਾਬ ਰੇ ਇਸ ਵੇਲੇ ਉਹ UN ਚ ਇਨਵੈਸਟਰ ਬੈਠਾ ਆ ਲਿਬਰਲ ਪਾਰਟੀ ਦਾ। ਸੋ ਕੈਥਰੀਨ ਵਿਨ ਜਿਹੜੀ ਡੱਗ ਫੋਰਡ ਦੀ ਪਾਰਟੀ ਸੀਗੀ ਕੰਜ਼ਰਵੇਟਿਵ, ਜਿਹੜੀ ਇਸ ਵੇਲੇ ਰੂਲਿੰਗ ਪਾਰਟੀ ਹੈ, ਸੈਕੰਡ ਟਰਮ ਆਈ ਹੈ 15 ਦੇ ਵਿੱਚ, ਪਹਿਲੀ ਟਰਮ ਦੇ ਵਿੱਚ ਕੈਥਰੀਨ ਵਿਨ ਦਾ ਵਾਰ ਰੂਮ ਯੂਜ ਕਰਿਆ ਗਿਆ ਡੱਗ ਫੋਰਡ ਦੀ ਲੋਕਾਂ ਨੇ, ਉਹੀ ਉਹੀ ਐਡਵਾਈਜ਼ਰ, ਉਹੀ ਸਾਰਾ ਕੁਛ, ਕਿ NDP ਪਾਵਰ ਚ ਨਾ ਹੈ। ਤੇ ਉਹਨਾਂ ਨੇ ਜ਼ੋਰ ਲਾਇਆ ਕਿ NDP ਵਾਲਿਆਂ ਨੇ ਤੁਸੀਂ ਜੇ ਮੂੰਹ ਨਹੀਂ ਖੋਲਣਾ, ਤੁਸੀਂ ਗਲਤ ਕੰਮ ਕਰਨਾ, ਅਸੀਂ ਫੋਰਡ ਨੂੰ ਲੈ ਕੇ ਆਉਣਾ। ਇਹੀ ਗੇਮਾਂ ਪਿੱਛੇ ਹੋ ਰਿਹਾ, ਅਲਬਰਟਾ ਦੇ ਵਿੱਚ ਵੀ ਹੋ ਰਿਹਾ। ਹੁਣ ਟਰੂਡੋ ਨੂੰ ਤਾਂ ਇਸ ਵੇਲੇ ਇਹ ਸਭ ਭਾਲਦਾ ਸੀ ਮੈਜੋਰਟੀ ਗਵਰਨਰ, ਉਹਨਾਂ ਨੇ ਕਿਹਾ ਨੋ, ਤੈਨੂੰ ਮਨੋਰਟੀ ਵੀ ਨਹੀਂ ਦੇਣੀ, ਤੈਨੂੰ 10 ਸਾਲ ਦਾ ਟਾਈਮ ਦਿੱਤਾ ਸੀ, ਇੰਨਾ ਅਸੀਂ ਤੇਰੇ ਪਿਓ ਨੂੰ ਦਿੱਤਾ ਸੀਗਾ ਪਹਿਲਾਂ, ਇੰਨਾ ਮਰੂਨੀ ਨੂੰ, ਇਹ ਕਰਾਚੀ ਨੂੰ ਥੋੜਾ ਜਿਹਾ ਵੱਧ ਟਾਈਮ ਦਿੱਤਾ ਸੀਗਾ, ਹੁਣ ਤੂੰ ਆਪਣਾ ਬੋਰੀਆ ਦਿੱਤਾ ਤੈਅ ਕਰ ਐਂਡ ਗੋ। ਇਹ ਕੰਜ਼ਰਵੇਟਿਵ ਆਉਣਗੇ ਤੇ ਉਹ ਸ਼ੋਰ ਮਚਾਉਣਗੇ, ਦੇਖੋ ਜੀ ਸਾਡੇ ਸਿਰ ਕਰਜ਼ਾ ਬਹੁਤ ਚੜ ਗਿਆ, ਸਾਡੇ ਕੋਲ ਸਪੈਂਡਿੰਗ ਪ੍ਰੋਬਲਮ ਹੈ, ਅਸੀਂ ਖਰਚੇ ਵਾਢੇ ਕਰ। ਇਹ ਸਾਰਾ ਰਲ ਮਿਲ ਕੇ ਇੱਕ ਧੰਦਾ ਹੋ ਰਿਹਾ, ਇਹਨਾਂ ਦੋਨਾਂ 'ਚ ਕੋਈ ਫਰਕ ਨਹੀਂ ਹੈ। ਬਾਕੀ ਜਿਹੜੇ ਪੋਲੀਟੀਸ਼ੀਅਨ ਨੇ, ਇਹਨਾਂ ਕੋਲ ਕੋਈ ਪਾਵਰ ਨਹੀਂ। ਪਾਵਰ ਹਰ ਮਹਿਕਮੇ ਦੇ ਵਿੱਚ, ਆਪਾਂ ਅੱਗੇ ਵੀ ਗੱਲ ਕਰੀ ਸੀਗੀ ਕਿ ਜਿਹੜਾ ਡਿਪਟੀ ਮਿਨਿਸਟਰ ਹੁੰਦਾ, ਜਿਹੜਾ ਕਿ ਇਲੈਕਟਿਡ ਨਹੀਂ, ਇਲੈਕਟਿਡ ਅਫੀਸ਼ੀਅਲ ਨਹੀਂ ਹੁੰਦਾ, ਉਹ ਅਪੁਆਇੰਟਡ ਕੀਤਾ ਜਾਂਦਾ ਬਾਏ ਪ੍ਰਾਈਮ ਮਿਨਿਸਟਰ ਤੇ ਗਵਰਨਮੈਂਟ, ਜਿਹੜਾ ਗਵਰਨਰ ਜਨਰਲ ਆ ਉਹਦੇ ਕੋਲ ਸਾਰੀ ਪਾਵਰ ਹੁੰਦੀ ਹੈ ਉਸ ਮਹਿਕਮੇ ਦੀ। ਉਹੀ ਬੰਦਾ ਇਹਨਾਂ ਦੇ ਮੂਹਰੇ ਲਿਆ ਕੇ ਧਰਦਾ ਸਾਰਾ ਕੁਝ, ਵੀ ਆਹ ਦੇਖੋ ਇਹ ਤੇ ਘੁੱਗੀ ਮਾਰ ਦਿਓ ਦੱਸ। ਸੋ ਇਸ ਤਰ੍ਹਾਂ ਹੀ ਸਾਰੇ ਇਹ ਗੇਮ ਪਲੇ ਹੋ ਰਹੀ ਹੈ। ਡੋਂਟ ਬੀ ਫੂਲਡ ਬਾਏ ਦੀਸ ਪੀਪਲ ਕਿ ਕੱਲ ਨੂੰ ਆ ਜਾਣਗੇ ਕੰਜ਼ਰਵੇਟਿਵ ਤੇ ਸਾਰਾ ਠੀਕ ਹੋ ਜਾਊਗਾ, ਤੇ ਉਹ ਤੋਂ ਅਗਲੇ 5 ਸਾਲ ਬਾਅਦ ਇਹ ਲਿਬਰਲ ਦੁਬਾਰਾ ਆ ਜਾਣਗੇ ਅੰਡਰ ਨਿਊ ਲੀਡਰਸ਼ਿਪ, ਨਿਊ ਜਿਹੜੇ ਆਪਾਂ ਚੀਜ਼ਾਂ ਖਰੀਦਦੇ ਹਾਂ, ਨਿਊ ਐਂਡ ਇੰਪਰੂਵ ਸੋਪ ਹੈ ਜੀ ਫਲਾਨਾ, ਇਹ ਸਭ ਬਕਵਾਸ ਹੈ
ਜੀ। ਸੰਤ ਸਾਹਿਬ ਬਹੁਤ ਵਧੀਆ ਗੱਲਬਾਤ ਹੋਈ ਸੀ, ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਵੈਰੀ ਐਨਲਾਈਟਨਿੰਗ ਟਾਕ ਸੀਗੀ, ਤੇ ਸਾਡਾ ਇੱਕ ਸਿਟੀਜ਼ਨ ਹੋਣ ਦੇ ਤੇ ਮੀਡੀਆ ਪਰਸਨ ਹੋਣ ਦੇ ਵੀ ਨਾਤੇ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਸਥਿਤੀ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰੀਏ। ਫੈਸਲਾ ਲੋਕਾਂ ਨੇ ਆਪ ਕਰਨਾ ਹੁੰਦਾ, ਆਪਣੇ ਆਪ ਨੂੰ ਜਾਗਰੂਕ ਕਰੋ, ਆਪ ਕਿਤਾਬਾਂ ਪੜ੍ਹੋ, ਆਪ ਰਿਸਰਚ ਕਰੋ, ਤੁਹਾਨੂੰ ਇਹ ਚੀਜ਼ਾਂ ਸਮਝ ਆ ਜਾਣਗੀਆਂ। ਅਸੀਂ ਕੋਈ ਬਹੁਤ ਅਲੋਪਾਰ ਚੀਜ਼ਾਂ ਲੱਭ ਕੇ ਤੁਹਾਡੇ ਲਈ ਨਹੀਂ ਲੈ ਕੇ ਆ ਰਹੇ, ਇਹ ਸਧਾਰਨ ਬੰਦੇ ਹੀ ਹੈ ਤੇ ਸਧਾਰਨ ਪੱਧਰ ਦੇ ਉੱਤੇ ਵੀ ਤੁਹਾਨੂੰ ਵਧੀਆ ਜਾਣਕਾਰੀ ਮਿਲ ਸਕਦੀ ਹੈ। ਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਹੈਵ ਅ ਵੰਡਰਫੁਲ ਡੇ,
ਥੈਂਕ ਯੂ ਵੈਰੀ ਮਚ, ਹੈਵ ਅ ਗੁੱਡ ਡੇ,
ਯੂ ਟੂ। ਤੇ ਇਸ ਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ, ਤੇ ਤੁਹਾਡੇ ਸਹਿਯੋਗ ਦਾ, ਤੁਹਾਡੇ ਵੱਲੋਂ ਆ ਰਹੇ ਵਟਸਐਪ ਦੇ ਜ਼ਰੀਏ ਜਿਹੜੇ ਕੁਐਸਚਨ ਆਏ ਉਹਨਾਂ ਲਈ ਬਹੁਤ ਬਹੁਤ ਧੰਨਵਾਦ। ਕੱਲ੍ਹ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਜੀ, ਤੇ ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ, ਤੇ ਉਸ ਤੋਂ ਬਾਅਦ ਕੱਲ੍ਹ ਸਵੇਰੇ 7 ਵਜੇ ਮਿਲਦੇ ਹਾਂ, ਤੇ ਆਪਣੇ ਪ੍ਰੋਗਰਾਮ ਦਾ ਸਮਾਂ ਵੀ 7-9 ਮੰਡੇ ਟੂ ਫਰਾਈਡੇ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ। ਉੱਤਰੀ ਯੋਰਕ ਦੇ ਵਿੱਚ ਵਾਹਨ ਦੀ ਟੱਕਰ ਦੇ ਨਾਲ ਇੱਕ ਪੈਦਲ ਯਾਤਰੀ ਹੋਇਆ ਗੰਭੀਰ ਜ਼ਖਮੀ। ਮਿਸੀਸਾਗਾ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੇ ਵਿੱਚ ਮਾਰੀ ਗਈ ਇੱਕ ਔਰਤ, ਪੁਲਿਸ ਦੁਆਰਾ ਕੀਤੀ ਗਈ ਪਹਿਚਾਣ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ। ਪੰਜਾਬ ਹਰਿਆਣਾ ਚ ਠੰਡ ਤੇ ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ। ਹੁਣ ਖਬਰਾਂ ਵਿਸਥਾਰ ਨਾਲ। ਉੱਤਰੀ ਯੋਰਕ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਾਹਨ ਦੁਆਰਾ ਟੱਕਰ ਮਾਰਨ ਤੋਂ ਬਾਅਦ ਇੱਕ ਔਰਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਨੇ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਰਾਤ 9 ਵਜੇ ਤੋਂ ਥੋੜੀ ਦੇਰ ਬਾਅਦ ਹਾਈਵੇ 401 ਦੇ ਨਾਰਥ ਵੱਲ ਯੋਂਗੇ ਸਟਰੀਟ ਤੇ
ਐਵਨਡੇਲ ਐਵਨਿਊ ਦੇ ਏਰੀਏ ਦੇ ਵਿੱਚ ਇੱਕ ਔਰਤ ਪੈਦਲ ਯਾਤਰਾ ਕਰ ਰਹੀ ਸੀ, ਯਾਨੀ ਕਿ ਪੈਦਲ ਜਾ ਰਹੀ ਸੀ ਤੇ ਇੱਕ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਪੈਰਾਮੈਡਿਕਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਔਰਤ ਨੂੰ ਟਰਾਮਾ ਸੈਂਟਰ ਦੇ ਵਿੱਚ ਪਹੁੰਚਾਇਆ। ਉਸਦੀ ਹਾਲਤ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਮਿਲੀ। ਪੀਟਰਬਰੋ ਦੇ ਵਿੱਚ ਇੱਕ 22 ਸਾਲਾ ਸੁਵਿਧਾ ਸਟੋਰ ਕਲਰਕ ਨੂੰ ਬੇਸਬਾਲ ਬੈਟ ਚਲਾਉਣ ਵਾਲੇ ਲੁਟੇਰੇ ਦੇ ਨਾਲ ਟਕਰਾਅ ਤੋਂ ਬਾਅਦ ਚਾਰਜ ਕੀਤਾ ਗਿਆ। ਇਹ ਘਟਨਾ 5 ਜਨਵਰੀ ਨੂੰ ਕਿੰਗ ਅਤੇ ਬੈਥੂਨ ਸਟਰੀਟ ਦੇ ਕੋਲ ਇੱਕ ਕੋਨੇ ਦੇ ਸਟੋਰ ਤੇ ਵਾਪਰੀ ਸੀ। ਪੀਟਰਬਰੋ ਪੁਲਿਸ ਸਰਵਿਸ ਨੂੰ ਕਰੀਬ 2:30 ਵਜੇ ਏਰੀਆ ਦੇ ਵਿੱਚ ਬੁਲਾਇਆ ਗਿਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਕੈਨੇਡਾ ਪੜ੍ਹਾਈ ਕਰਨ ਦੇ ਲਈ ਗਏ ਵਿਦਿਆਰਥੀਆਂ ਦੇ ਅਲਗੋਮਾ ਯੂਨੀਵਰਸਿਟੀ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ 6ਵੇਂ ਦਿਨ ਪੂਰ ਪੈ ਗਿਆ। ਸੰਘਰਸ਼ ਵਿੱਚ ਸ਼ਾਮਲ ਵਿਦਿਆਰਥੀਆਂ ਦੇ ਮੁਤਾਬਕ ਯੂਨੀਵਰਸਿਟੀ 132 ਵਿੱਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ਤੇ ਸਹਿਮਤ ਹੋ ਗਈ ਹੈ। ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਸ਼ੁੱਕਰਵਾਰ ਤੱਕ ਫੈਸਲਾ ਹੋਵੇਗਾ। ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਘੱਟ ਤੇ ਕੰਮ ਦੇ ਵਿੱਚ ਵਧੇਰੇ ਦਿਲਚਸਪੀ ਦਿਖਾਈ। ਇਨ੍ਹਾਂ ਵਿੱਚੋਂ ਕਈਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ, ਪਰ ਆਖਰੀ ਫੈਸਲਾ ਸ਼ੁੱਕਰਵਾਰ ਨੂੰ ਹੋਵੇਗਾ। ਵਿਦਿਆਰਥੀ ਆਗੂ ਮਨਦੀਪ ਸਿੰਘ ਸਿੱਧੋਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਹਰਿੰਦਰ ਮਹਿਰੋਕ ਤੇ ਖੁਸ਼ਪਾਲ ਗਰੇਵਾਲ ਨੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਵਿਦਿਆਰਥੀ, ਪੰਜਾਬੀ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵੀ ਕਿਹਾ ਕਿ ਸੰਘਰਸ਼ ਦੀ ਜਿੱਤ ਹੋ ਸਕਦੀ ਹੈ, ਪਰ ਇਹ ਅਧੂਰੀ ਹੈ, ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫੈਸਲਾ ਆਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਸ ਦਿਨ ਸਹਿਮਤ ਬਣਨ ਅਤੇ ਸਮਝੌਤਾ ਸਿਰੇ ਚੜ੍ਹਨ ਤੇ ਜੇਤੂ ਰੈਲੀ ਕਰਕੇ ਸੰਘਰਸ਼ ਦੀ ਸਮਾਪਤੀ ਹੋਵੇਗੀ। ਪੰਜਾਬ ਦੇ ਹਰਿਆਣਾ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਬਠਿੰਡਾ ਤੇ ਫਤਿਹਾਬਾਦ ਕ੍ਰਮਵਾਰ 5.7 ਡਿਗਰੀ ਸੈਲਸੀਅਸ ਅਤੇ 5.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਡੇ ਸਥਾਨ ਰਹੇ। ਸਵੇਰੇ ਸੰਘਣੀ ਧੁੰਦ ਦੇ ਕਾਰਨ ਦੋ ਮਹਾਰਾਜਾਂ ਦੇ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਦੇ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 6.6, 6.1 ਅਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋ ਮਹਾਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਪੁਲਿਸ ਨੇ ਪਿਛਲੇ ਮਹੀਨੇ ਮਿਸੀਸਾਗਾ ਦੇ ਇੱਕ ਨਾਈਟ ਕਲੱਬ ਦੇ ਸਾਹਮਣੇ ਘਾਤਕ ਹੋਈ ਗੋਲੀਬਾਰੀ ਦੇ ਵਿੱਚ ਮਰਨ ਵਾਲੀ ਲੜਕੀ ਦੀ ਪਹਿਚਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ 19 ਸਾਲਾਂ ਦੀ ਰਿਨੀਲੀਆ ਰਿਚਰਡ ਹੈ, ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਇੱਥੇ ਆਈ ਸੀ ਤੇ ਕਾਲਜ ਹਜੇ ਉਸਨੇ ਪੜ੍ਹਨ ਜਾਣਾ ਸੀ। 31 ਦਸੰਬਰ ਦੇ ਤੜਕੇ ਰਿਚਰਡਸ ਨੂੰ ਉਸਦੀ ਭੈਣ ਅਤੇ ਬੁਆਏਫ੍ਰੈਂਡ ਦੇ ਨਾਲ ਐਗਲਿੰਟਨ ਐਵਨਿਊ ਈਸਟ ਦੇ ਜੰਗਲ ਇਵੈਂਟ ਸਪੇਸ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਵੱਲੋਂ ਇਹ ਦੱਸਿਆ ਗਿਆ ਕਿ ਗੋਲੀਬਾਰੀ ਕਰਨਾ ਕੋਈ ਟੀਚਾ ਨਹੀਂ ਸੀ, ਰਸਤੇ ਦੇ ਵਿੱਚ ਉਸਨੂੰ ਗੋਲੀ ਵੱਜੀ ਸੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਪੁੱਤਰੀ ਡਾਕ ਦੇ ਵਿੱਚ ਵਾਹਨ ਦੀ ਟੱਕਰ ਦੇ ਨਾਲ ਇੱਕ ਪੈਦਲ ਯਾਤਰੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। ਮਿਸੀਸਾਗਾ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੇ ਵਿੱਚ ਮਾਰੀ ਗਈ 19 ਸਾਲਾ ਲੜਕੀ। ਕੈਨੇਡਾ ਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ। ਪੰਜਾਬ ਹਰਿਆਣਾ ਦੇ ਵਿੱਚ ਠੰਡ ਤੇ ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ। ਇਸ ਬੁਲੇਟਿਨ ਦੇ ਨਾਲ ਹੀ ਨਾਲ
ਆਈ ਐਮ ਗੋਇੰਗ ਟੂ ਸ਼ੋਅ ਯੂ ਅ ਵੇ ਟੂ ਪੋਟੈਂਸ਼ੀਅਲੀ ਮੇਕ ਮਨੀ।
ਧੰਨਵਾਦ।
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ।
The views expressed on the preceding program may not necessarily be those of the owner or management of WTOR radio station.
Ta-da!
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday watch free on CBC Gem.
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ 4,90,490 ਡਾਲਰਾਂ ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन apply
ਸਾਰੀ ਜਿੰਨਾ ਵੀ ਸੋਹਣਾ ਹੋਵੇ ਥੋੜੀ
ਕੁਆਲਿਟੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ